ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਏ, ਫਿਰ ਫਿਰ ਮਿਲਨ ਨਾ ਪਾਇਨੀ, ਜੰਮਹਿ ਤੈ ਮਰ ਜਾਏ। ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਏ, ਫਿਰ ਫਿਰ ਮਿਲਨ ਨਾ ਪਾਇਨੀ, ਜੰਮਹਿ ਤੈ ਮਰ ਜਾਏ। ਸਹਸਾ ਰੋਗ ਨ ਛੋਡਈ, ਦੁੱਖ ਹੀ ਮੈਂ ਦੁੱਖ ਪਾਏ, ਨਾਨਕ ਨਜ਼ਰੀ ਬਖਸ ਲੇ, ਸਭ ਦੇ ਮੇਲ ਮਿਲਾਏ। ਨਾਨਕ ਨਜ਼ਰੀ ਬਖਸ ਲੇ, ਸਭ ਦੇ ਮੇਲ ਮਿਲਾਏ।
ਸਤਿਗੁਰੂ ਜੋਗੋ ਜੁਗ ਅਟਲ, ਤਖਤ ਚਾਵਰ ਛਤਰ ਜੀ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਸਾਰੇ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਬਹੁਤ ਹੀ ਸ਼ੁਭ ਕਰਮਾਂ ਵਾਲੇ ਹਾਂ, ਜੋ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਸਾਰੇ ਆਏ ਆ। ਸਤਿਗੁਰੂ ਮਹਾਰਾਜ ਜੀ ਨੇ ਬੜਾ ਸੁੰਦਰ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਦਾ ਇੱਕ ਇੱਕ ਅੱਖਰ ਹੈ ਜਿਹੜਾ ਸਾਰੇ ਇੱਕ ਇੱਕ ਸ਼ਬਦ ਵਿੱਚ, ਇੱਕ ਇੱਕ ਅਕਸ਼ਰ ਦੇ ਵਿੱਚ ਬ੍ਰਹਮ ਗਿਆਨ ਛੁਪਿਆ ਹੋਇਆ ਹੈ। ਜੇ ਕੋਈ ਇੱਕ ਅਕਸ਼ਰ ਨੂੰ ਵੀ ਆਪਣੇ ਮਨ ਵਿੱਚ ਵਸਾ ਲਵੇਗਾ, ਏਕ ਅੱਖਰ ਹਰ ਮਨ ਵਸਤ ਨਾਨਕ ਹੋ ਤਨਹਾਲ, ਉਹਦਾ ਜੀਵਨ ਨਿਹਾਲ ਹੋ ਜਾਵੇਗਾ। ਸੰਸਾਰ ਰੂਪੀ ਭਾਵ ਸਾਗਰ ਦੇ ਵਿੱਚੋਂ ਉਸ ਮਨੁੱਖ ਦਾ ਜੀਵਨ ਰੂਪੀ ਬੇੜਾ ਪਾਰ ਹੋ ਜਾਵੇਗਾ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਨੂੰ ਕਲਯੁੱਗ ਦੇ ਜੀਵਾਂ ਨੂੰ ਤਾਰਨ ਵਾਸਤੇ ਅੱਜ ਹੁਕਮਨਾਮਾ ਸਾਹਿਬ ਦੇ ਵਿੱਚ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਹ ਅੱਜ ਆਪਾਂ ਜਿੰਨੀ ਕੁ ਸਤਿਗੁਰੂ ਮਹਾਰਾਜ ਨੇ ਸਮਤ ਦਿੱਤੀ ਹੈ ਉਹਦੇ ਮੁਤਾਬਕ ਵਿਚਾਰ ਕਰਨ ਦਾ ਯਤਨ ਕਰਾਂਗੇ। ਵੈਸੇ ਰੱਬੀ ਬਾਣੀ ਦੇ ਅਰਥ ਤਾਂ ਸਾਰੇ ਅਰਥ ਤਾਂ ਸਤਿਗੁਰੂ ਸਾਹਿਬ ਆਪ ਹੀ ਜਾਣਦੇ ਨੇ। ਮਨੁੱਖ ਜਿਹੜਾ ਹੈ ਖਿਣ ਖਿਣ ਭੁੱਲਣਹਾਰ ਹੈ। ਜੇ ਕੋਈ ਕਹਿ ਦੇਵੇ ਕਿ ਮੈਂ ਸਾਰੇ ਅਰਥ ਜਾਣਦਾ ਹਾਂ, ਮੈਂ ਬਹੁਤੇ ਗ੍ਰੰਥ ਪੜ੍ਹ ਲਏ, ਮੈਂ ਵਿਦਵਾਨ ਹਾਂ, ਗੁਰੂ ਸਾਹਿਬ ਉਹਨੂੰ ਮੂਰਖ ਆਖਦੇ ਹੈ। ਪੜ੍ਹਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰਾ। ਵਿੱਦਿਆ ਕਦੇ ਵੀ ਮਾੜੀ ਨਹੀਂ ਹੋਇਆ ਕਰਦੀ, ਵਿੱਦਿਆ ਦਾ ਮਾਣ ਮਾੜਾ ਹੈ। ਇਸ ਕਰਕੇ ਸਾਧ ਸੰਗਤ ਜੀ, ਵੱਡੇ ਵੱਡੇ ਮਹਾਨ ਪੁਰਸ਼ ਸੰਸਾਰ ਤੇ ਹੋਏ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਈ ਕਈ ਕਥਾ ਕੀਤੀਆਂ, ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਮਹਾਂਪੁਰਖ ਭਿੰਡਰਾਂ ਵਾਲੇ, ਆਪਣੇ ਜੀਵਨ ਕਾਲ ਦੇ ਵਿੱਚ ਲਗਭਗ 27 ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੰਪੂਰਨ ਕੀਤੀਆਂ। ਐਸੇ ਮਹਾਨ ਮਹਾਂਪੁਰਖ ਸਾਧ ਸੰਗਤ ਜੀ, ਅੱਜ ਦੇ ਸਮੇਂ ਦੇ ਵਿੱਚ ਪ੍ਰਚਾਰ ਬੜਾ ਹੋ ਰਿਹਾ, ਪਰ ਅਸੀਂ ਹਰ ਸਟੇਜ ਤੇ ਦਾਸ ਅਰਜ ਕਰਦਾ ਹੁੰਦਾ ਹਰ ਸਟੇਜ ਤੇ। ਅੱਜ ਕਹਿਣ ਵਾਲੇ ਬੜੇ ਐ ਪਰ ਕਥਨੀ ਵਾਲੇ ਗੁਰਮੁਖ ਸਾਧ ਸੰਗਤ ਜੀ ਬਿਰਲੇ ਮਿਲਣਗੇ। ਜਿਹੜਾ ਮਨੁੱਖ ਕਹਿਣੀ ਤੇ ਕਥਨੀ ਚ ਪੂਰਾ ਉਸੇ ਦੇ ਪ੍ਰਚਾਰ ਦਾ ਪ੍ਰਭਾਵ ਸੰਗਤ ਤੇ ਪਵੇਗਾ। ਜਿਹੜਾ ਦੂਸਰਿਆਂ ਨੂੰ ਉਪਦੇਸ਼ ਕਰੀ ਜਾਂਦਾ ਆਪ ਨਿਤਨੇਮ ਨਹੀਂ ਕਰਦਾ ਬਾਣੀ ਨਹੀਂ ਪੜ੍ਹਦਾ ਐਸੇ ਪ੍ਰਚਾਰਕ ਦੇ ਪ੍ਰਚਾਰ ਦਾ ਇੱਕ ਡੱਕਾ ਵੀ ਕਿਸੇ ਤੇ ਪ੍ਰਭਾਵ ਨਹੀਂ ਪੈਣਾ। ਪ੍ਰਚਾਰ ਬੜਾ ਹੋ ਰਿਹਾ ਪਰ ਇਹ ਘਾਟ ਕਿੱਥੇ ਆ ਗਈ? ਇਹ ਸਾਡੇ ਵਰਗੇ ਪ੍ਰਚਾਰਕਾਂ ਦੇ ਜੀਵਨ ਚ ਆ ਗਈ ਹੈ। ਨਿਤਨੇਮ ਦਾ ਪਹਿਰਾ ਨਹੀਂ ਰਿਹਾ ਜਿੰਨਾ ਰਹਿਣਾ ਚਾਹੀਦਾ ਸੀ। ਹਾਲਤ ਉਹ ਬਣ ਗਈ ਹੈ ਕਬੀਰ ਆਵਰੇ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਰਾਸ ਵਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਦੂਜਿਆਂ ਦੀ ਖੇਤੀ ਦੀ ਰਾਖੀ ਕਰਦੇ ਕਰਦੇ ਆਪਣੀ ਉਜਾੜ ਲਈ। ਕੋਈ ਵੀ ਪ੍ਰਚਾਰਕ ਹੈ, ਕੋਈ ਵੀ ਪੰਥ ਕਾਗੂ ਹੈ, ਸਭ ਤੋਂ ਪਹਿਲਾਂ ਪ੍ਰਚਾਰ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ। ਜੇ ਪ੍ਰਚਾਰਕ ਦਾ ਆਪਣਾ ਪਰਿਵਾਰ ਹੀ ਰਹਿਤ ਮਰਿਆਦਾ ਦੇ ਵਿੱਚ ਪਰਪੱਕ ਨਹੀਂ ਤਾਂ ਕਿਸੇ ਤੇ ਕੀ ਅਸਰ ਪੈਣਾ ਉਹਦੇ ਪ੍ਰਚਾਰ ਦਾ? ਜਿਹੜਾ ਸਵੇਰੇ ਸ਼ਾਮ ਦਾ ਨਿਤਨੇਮੀ ਹੈ, ਨਿਤਨੇਮ ਦੀਆਂ ਬਾਣੀਆਂ ਤੋਂ ਬਿਨਾਂ ਹੋਰ ਪੰਜ ਗ੍ਰੰਥੀ ਦਾ ਅਭਿਆਸ, ਦਸ ਗ੍ਰੰਥੀ ਦਾ ਅਭਿਆਸ ਜਿਹੜਾ ਕਰਦਾ ਹੈ, ਉਹਨੂੰ ਬਹੁਤੇ ਗ੍ਰੰਥ ਪੜ੍ਹਨ ਦੀ ਵੀ ਲੋੜ ਨਹੀਂ ਪੈਂਦੀ। ਸੁਤੇ ਸਿੱਧ ਹੀ ਉਹਦੇ ਬਚਨਾਂ ਦਾ ਜਿਹੜਾ ਅਸਰ ਹੈ ਸੰਗਤ ਤੇ ਹੋਵੇਗਾ। ਇਸ ਕਰਕੇ ਪ੍ਰਚਾਰ ਕੀ ਹੈ? ਜੀਵਨ ਨੂੰ ਹੀ ਪ੍ਰਚਾਰ ਮੰਨਿਆ ਜਾਂਦਾ। ਜੀਵਨੋਂ ਮੈਂ ਜੀਵਨ ਪਾਇਆ। ਜਿਸ ਮਨੁੱਖ ਦੇ ਘਰ ਵਿੱਚ ਆਪਣੇ ਅੱਗ ਨਹੀਂ, ਕਿਸੇ ਨੂੰ ਚੰਗਿਆੜੀ ਕੀ ਦੇਊਗਾ? ਜਿਹੜਾ ਮਨੁੱਖ ਆਪ ਹੀ ਨਿਤਨੇਮੀ ਨਹੀਂ, ਉਹਦੇ ਪ੍ਰਚਾਰ ਦਾ ਕਿਸੇ ਤੇ ਕੀ ਅਸਰ ਪੈਣਾ ਹੈ? ਇਸ ਕਰਕੇ ਆਓ, ਆਪ ਆਪਣੀ ਬੁੱਧ ਹੈ ਜੇਤੀ, ਵਰਨਿਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਹਿਬਿਤ ਸਜਾ ਪ੍ਰਥਮ ਸੰਸਾਰਾ। ਹੇ ਅਕਾਲ ਪੁਰਖ ਜੀ, ਜਿੰਨੇ ਸੰਸਾਰ ਦੇ ਜੀਵ ਹਨ, ਆਪੋ ਆਪਣੀ ਬੁੱਧੀ ਦੇ ਮੁਤਾਬਕ ਤੇਰੇ ਗੁਣਾਂ ਨੂੰ ਵਰਣਨ ਕਰਦੇ ਹੈ। ਤੁਮਰਾ ਲਖਾ ਨਾ ਜਾਏ ਪਸਾਰਾ, ਪਰੰਤੂ ਜੋ ਤੇਰਾ ਪਸਾਰਾ ਹੈ ਨਾ ਸ੍ਰਿਸ਼ਟੀ ਦਾ, ਇਹ ਕਹਿਣ ਤੇ ਕਥਨ ਤੋਂ ਬਾਹਰ ਹੈ ਤੇਰੀ ਜਿਹੜੀ ਮਹਿਮਾ ਹੈ। ਇੱਕ ਜਗ੍ਹਾ ਬਾਣੀ ਚ ਬਚਨ ਆਉਂਦੇ ਹਨ, ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਨਾ। ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ ਚਾਰੇ ਬ੍ਰਹਮਾ ਦੇ ਪੁੱਤਰ। ਮਹੇਸ਼ ਨਾਮ ਸ਼ਿਵਜੀ ਦਾ ਹੈ, ਸਮਾਨਾ ਨਾਮ ਇੱਕ ਤਾਂ ਅਰਥ ਹੈ ਵਰਗੇ ਤੇ ਦੂਜਾ ਅਰਥ ਹੈ ਸਮਾ ਰਹੇ ਨੇ। ਬ੍ਰਹਮਾ ਦੇ ਪੁੱਤਰ ਸ਼ਿਵਜੀ ਵਰਗੇ ਤੇਰਾ ਜਸ ਕਰਨ ਵਿੱਚ ਸਮਾ ਰਹੇ ਹਨ, ਜਸ ਕਰਨ ਰੂਪ ਵਿੱਚ ਸਮਾ ਰਹੇ ਹੈ। ਸੇਖ ਨਾਗ ਤੇਰੋ ਮਰਮ ਨਾ ਜਾਨਾ, ਸੇਖ ਨਾਗ ਤੋਂ ਭਾਵ ਸੱਪਾਂ ਦਾ ਰਾਜਾ, ਜਿਹੜਾ ਜਿਹਦੇ ਹਜ਼ਾਰਾਂ ਮੂੰਹ ਮੰਨੇ ਹੈ, ਉਹ ਹਜ਼ਾਰਾਂ ਨਾਉਂ ਤੇਰੇ ਨਵੇਂ ਲੈਂਦਾ, ਪਰ ਮਰਮ ਤੋਂ ਭਾਵ ਹੁੰਦਾ ਭੇਦ, ਉਹ ਵੀ ਤੇਰੇ ਭੇਦ ਨੂੰ ਜਾਣ ਨਹੀਂ ਸਕਿਆ। ਤੂੰ ਪਰੇ ਤੋਂ ਪਰੇ ਹੈ, ਬੇਅੰਤ ਤੋਂ ਬੇਅੰਤ ਹੈ ਵਾਹਿਗੁਰੂ ਜੀ। ਇਹ ਮਨੁੱਖਾ ਸਰੀਰ ਮਿਲਿਆ ਕਿਉਂ ਹੈ? ਸਿਮਰਨ ਕਰਨ ਵਾਸਤੇ, ਬੰਦਗੀ ਕਰਨ ਵਾਸਤੇ। ਜਿੱਥੇ ਕਿਰਤ ਕਰਨੀ ਹੈ ਹੱਥਾਂ ਦੇ ਨਾਲ ਧਰਮ ਦੀ, ਉੱਥੇ ਕੀਰਤ ਕਰਨੀ ਹੈ ਰਸਨਾ ਦੇ ਨਾਲ, ਵਾਹਿਗੁਰੂ ਦਾ ਜਸ ਕਰਨਾ ਹੈ। ਕਈ ਕਹਿ ਦਿੰਦੇ ਨੇ, ਈਟ ਐਂਡ ਡਰਿੰਕ ਵੀ ਮੈਰੀ ਫਾਰ ਸ਼ੈਲ ਵੀ ਹੈਵ ਟੂ ਡਾਈ। ਕਹਿੰਦੇ ਖਾਓ ਪੀਓ ਐਸ਼ ਕਰੋ, ਇੱਕ ਦਿਨ ਮਰੇ ਜਾਣਾ ਹੈ, ਅਤੇ ਫਿਰ ਸਾਡੇ ਅਤੇ ਪਸ਼ੂਆਂ 'ਚ ਕੀ ਫਰਕ ਰਹਿ ਗਿਆ? ਖਾਂਦੇ ਪੀਂਦੇ ਸੌਂਦੇ ਤਾਂ ਪਸ਼ੂ ਵੀ ਨੇ, ਡੰਗਰ ਵੀ ਨੇ। ਅਕਾਲ ਪੁਰਖ ਨੇ ਮਨੁੱਖ ਨੂੰ ਕੁਝ ਵਿਸ਼ੇਸ਼ ਦਾਤਾਂ ਦਿੱਤੀਆਂ ਨੇ, ਡਿਸਕ੍ਰੈਮੀਨੈਂਟਿੰਗ ਪਾਵਰ ਦਿੱਤੀ ਹੈ, ਜਿਹਨੂੰ ਨਿਰਣੇ ਕਰਨ ਦੀ ਸ਼ਕਤੀ ਕਹਿੰਦੇ ਨੇ। ਪ੍ਰੋਫਾਊਂਡ ਇੰਟੈਲੀਜੈਂਸੀ ਦਿੱਤੀ ਹੈ, ਜਿਹਨੂੰ ਤੇਜ਼ ਦਿਮਾਗ ਕਹਿੰਦੇ ਨੇ। ਡਿਵੈਲਪਡ ਈਗੋ ਦਿੱਤੀ ਹੈ, ਜਿਹਨੂੰ ਵਿਕਸਿਤ ਸਵੈ ਮਾਣ ਕਹਿੰਦੇ ਹੈ। ਸੋ ਭਾਈ, ਚੰਗੇ ਮਾੜੇ ਦਾ ਨਿਰਣਾ ਕਰ, ਪਰ ਸਾਡੀ ਹਾਲਤ ਕੀ ਹੋਊਗੀ? ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਖਸਮ ਬਸਾਰ ਖੁਆਰੀ ਕਿੰਨੀ ਧ੍ਰਿਗ ਜੀਵਨ ਨਹੀਂ ਰਹਿਣਾ। ਇਹ ਸਰੀਰ ਸਦਾ ਵਾਸਤੇ ਨਹੀਂ ਰਹਿਣਾ, ਹੱਸਣਾ ਨੱਚਣਾ ਟੱਪਣਾ ਹੀ ਸਾਡੇ ਪੱਲੇ ਰਹਿ ਗਿਆ। ਕਈ ਗੁਰਬਾਣੀ ਦਾ ਗਲਤ ਅਰਥ ਕਰ ਲੈਂਦੇ ਨੇ, ਕਹਿੰਦੇ ਗੁਰੂ ਸਾਹਿਬ ਵੀ ਕਹਿੰਦੇ ਨੇ ਵੀ ਨੱਚਣ ਕੁੱਦਣ ਮਨ ਕਾ ਚਾਓ। ਉਹ ਭਾਈ, ਗੁਰੂ ਸਾਹਿਬ ਦਾ ਭਾਵ ਹੈ ਵੀ ਮਨ ਦਾ ਚਾਓ ਹੈ, ਗੁਰਬਾਣੀ ਤਾਂ ਜਗ੍ਹਾ ਜਗ੍ਹਾ ਕਹਿੰਦੀ ਹੈ ਮਨ ਦੇ ਪਿੱਛੇ ਨਹੀਂ ਲੱਗਣਾ, ਨੱਚਣਾ ਟੱਪਣਾ ਮਨ ਦਾ ਚਾਓ ਹੈ, ਗੁਰੂ ਆਗਿਆ ਨਹੀਂ ਦਿੰਦਾ। ਗੁਰੂ ਕਦੋਂ ਕਹਿੰਦਾ ਗੰਦੇ ਗੀਤਾਂ ਤੇ ਨੱਚ ਤੇ ਟੱਪ? जे मन दे पिछे लग गया तू मनमुख है, जे गुरु दे पिछे लग गया तां गुरमुख है। सो सतगुरु महाराज जी यही सानू अज उपदेश दिंदे है, जेड़ा पूरे गुरु तो मूँह फेर लैंदा नाम सिमरन अभ्यास तो ओदी की हालत हुंदी है। ए गुरु अमरदास पातशाह जी सानू उपदेश बख्शिश करदे ने, भले अमरदास गुण तेरे तेरी उपमा तोहे बनावै। ऐसे सतगुरु साहब जदों सृष्टि की रचना हुई है उदों तिन्ने मुखी देवत्यां दे नाल वचन होया सी अकाल पुरख दा कि कलयुग दे समें दे विच मैं 10 जामे धारण करांगा, 2 जामे मेरे ऐसे होणगे जिस दे विच मैं शब्द दे खंडे नाल प्रतख खंडा भी फेरांगा, जालमां दा संघार करांगा। ਉਹ 2 ਜਾਮੇ 6ਵਾਂ ਤੇ 10ਵਾਂ ਜਾਮਾ ਸ਼ਬਦ ਦੇ ਖੰਡੇ ਦੇ ਨਾਲ ਪ੍ਰਤੱਖ ਖੰਡਾ ਵੀ ਫੇਰਿਆ, ਜਾਲਮਾਂ ਨੂੰ ਲੋਹੇ ਦੇ ਚਣੇ ਵੀ ਚਬਾਏ ਹੈ। ਇਸ ਕਰਕੇ ਸਾਧ ਸੰਗਤ ਜੀ ਸਤਿਗੁਰ ਦਾ ਹੁਕਮ ਆਉਂਦਾ ਜਿਹੜਾ ਰੋਜ਼ਾਨਾ ਵਿਚਾਰ ਹੁੰਦੀ ਹੈ। ਕਈ ਦਿਨ ਹੋ ਗਏ ਇੱਕ ਸਾਧ ਸੰਗਤ ਜੀ ਮਨਮੁੱਖ ਨੇ ਲਿਖ ਕੇ ਫੇਸਬੁੱਕ ਤੇ ਪਾਇਆ ਕਿ ਜਿਹੜਾ ਹੁਕਮਨਾਮਾ ਹੈ ਨਾ ਰੋਜ਼ਾਨਾ, ਮੈਂ ਨਹੀਂ ਇਹਨੂੰ ਮੰਨਦਾ ਹੁਕਮਨਾਮਾ, ਅੱਜ ਦਾ ਹੁਕਮਨਾਮਾ, ਕੱਲ ਦਾ ਹੁਕਮਨਾਮਾ, ਸਵੇਰ ਦਾ, ਸੰਧਿਆ ਦਾ ਹੁਕਮਨਾਮਾ, ਕਹਿੰਦਾ ਇਹ ਬ੍ਰਾਹਮਣਵਾਦ ਹੈ। ਨਾਮ ਜਪਣ ਨੂੰ, ਬਾਣੀ ਪੜ੍ਹਨ ਨੂੰ, ਸਤਿਗੁਰੂ ਮਹਾਰਾਜ ਦੇ ਹੁਕਮ ਨੂੰ ਬ੍ਰਾਹਮਣਵਾਦ ਇਹ ਲੋਕ ਦੱਸੀ ਜਾਂਦੇ ਨੇ, ਜਦਕਿ ਇਹਨਾਂ ਮਨਮੁੱਖਾਂ ਨੂੰ ਪਤਾ ਹੀ ਨਹੀਂ ਕਿ ਬ੍ਰਾਹਮਣਵਾਦ ਕਹਿੰਦੇ ਕਿਹਨੂੰ ਹੈ, ਬ੍ਰਾਹਮਣ ਦੇ ਅਰਥ ਕੀ ਨੇ। ਬ੍ਰਾਹਮਣ ਦੇ ਅਰਥ ਨੇ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੈ, ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਉਹ ਬ੍ਰਾਹਮਣ ਹੈ। ਇੱਥੋਂ ਤੱਕ ਇਹਨਾਂ ਲੋਕਾਂ ਦਾ ਬੇੜਾ ਗਰਕ ਹੋ ਗਿਆ, ਇੱਥੋਂ ਤੱਕ ਕਹਿ ਦਿੰਦੇ ਨੇ ਕਿ ਕੋਈ ਕਰਾਮਾਤ ਨਹੀਂ ਗੁਰੂ ਘਰ ਦੇ ਵਿੱਚ, ਕੋਈ ਸ਼ਕਤੀ ਨਹੀਂ। ਜੇ ਗੁਰੂ ਕੋਲੇ ਕੋਈ ਕਰਾਮਾਤ ਹੁੰਦੀ ਤਾਂ ਸਾਹਿਬਜ਼ਾਦੇ ਕਿਉਂ ਸ਼ਹੀਦ ਹੁੰਦੇ। ਕਰਾਮਾਤ ਸਭ ਤੋਂ ਵੱਡੀ ਤਾਂ ਇਹ ਹੈ ਕਿ ਜਿਹੜੀ ਬਾਣੀ ਸੱਚਖੰਡ ਦੇ ਵਿੱਚ ਸੀ, ਧੁਰ ਕੀ ਬਾਣੀ ਆਈ ਤਿੰਨ ਸਾਗਲੀ ਚਿੰਤ ਮਟਾਈ, ਇਹ ਬਾਣੀ ਦਰਗਾਹ ਦੇ ਵਿੱਚੋਂ ਸਤਿਗੁਰੂ ਮਾਤ ਲੋਕ ਦੇ ਵਿੱਚ ਲੈ ਕੇ ਆਏ ਸਾਡੇ ਕਲਯੁਗ ਦੇ ਜੀਵਾਂ ਦੇ ਕਲਿਆਣ ਵਾਸਤੇ, ਕੀ ਇਹ ਕਰਾਮਾਤ ਨਹੀਂ। ਇਹ ਸਤਿਗੁਰੂ ਮਹਾਰਾਜ ਦੇ ਚੋਜ ਹਨ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਦਸੇ ਜਾਮਿਆਂ ਦੇ ਵਿੱਚ ਇੱਕ ਇਤਿਹਾਸ ਦੀ ਸਿਰਜਣਾ ਰਚਨਾ ਕੀਤੀ, ਕਿਹਦੇ ਚ ਤਾਕਤ ਸੀ ਕਿ ਸਤਿਗੁਰੂ ਮਹਾਰਾਜ ਨੂੰ 33 ਤਵੀ ਤੇ ਬਿਠਾ ਲੈਂਦਾ, ਕਿਹੜੀ ਦੁਨੀਆਂ ਦੀ ਤਾਕਤ ਸੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੀਸ ਧੜ ਤੋਂ ਵੱਖ ਕਰ ਲੈਂਦੀ। ਇਹ ਸਤਿਗੁਰੂ ਮਹਾਰਾਜ ਦੇ ਕੌਤਕ ਚੋਜ ਹਨ ਸਾਨੂੰ ਸਿੱਖਾਂ ਨੂੰ ਦੱਸਣ ਵਾਸਤੇ ਕਿ ਗੁਰੂ ਕੇ ਸਿੱਖੋ, ਜੇ ਤੁਹਾਡੇ ਤੇ ਔਖੇ ਤੋਂ ਔਖਾ ਸਮਾਂ ਆ ਜਾਵੇ ਤਾਂ ਡੋਲਣਾ ਨਹੀਂ, ਅਣਖ ਕਦੇ ਤਿਆਗਣੀ ਨਹੀਂ, ਅਣਖ ਜਾਗ ਉੱਠੇ ਚਮਕੌਰ ਨੂੰ ਵਹਿੰਦਿਆਂ ਹੀ ਸੁੱਤਾ ਜਿੱਥੇ ਅਜੀਤ ਜੁਝਾਰ ਤੇਰਾ। ਜਿੱਥੇ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਦੀ ਸ਼ਹਾਦਤ ਹੋਈ ਹੈ, ਜਦੋਂ ਉੱਥੇ ਜਾ ਕੇ ਮੇਰਾ ਗੁਰਸਿੱਖ ਦਰਸ਼ਨ ਕਰੇਗਾ ਅਣਖ ਜਾਗ ਉੱਠੇਗੀ। ਢੱਠੇ ਹੋਏ ਸਭ ਦਿਲ ਸਭ ਖਲੋ ਜਾਂਦੇ, ਵੇਖ ਚਿਣਿਆ ਕੰਧਾਂ 'ਚ ਪਰਿਵਾਰ ਤੇਰਾ। ਜਦੋਂ ਕਿਸੇ ਦਾ ਮਨ ਡਿੱਗ ਜਾਵੇ ਤਾਂ ਫਤਿਹਗੜ੍ਹ ਸਾਹਿਬ ਜਾ ਕੇ ਦਰਸ਼ਨ ਕਰ ਲਵੀਂ, ਤੇਰਾ ਮਨ ਖੜ ਜਾਵੇਗਾ ਜਿੱਥੇ ਛੋਟੀ ਉਮਰ ਦੇ ਸਾਹਿਬਜ਼ਾਦਿਆਂ ਨੇ ਨੀਹਾਂ 'ਚ ਖੜ ਕੇ ਕਿਹਾ ਸੀ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ। ਇਹ ਲੋਕ ਅਜੇ ਕਹਿੰਦੇ ਆ ਗੁਰੂ 'ਚ ਕੋਈ ਕਰਾਮਾਤ ਨਹੀਂ, ਕੋਈ ਸ਼ਕਤੀ ਨਹੀਂ। ਇਸ ਕਰਕੇ ਆਓ ਮਨਮੁੱਖਾਂ ਤੋਂ ਏਦਾਂ ਦਿਆਂ ਤੋਂ ਬਚਣ ਦੀ ਲੋੜ ਹੈ। ਮਨਮੁੱਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ। ਮਨਮੁੱਖ ਤਾਂ ਦੁੱਖਾਂ ਦੀ ਖੇਤੀ ਹੈ, ਦੁੱਖ ਬੀਜਦਾ ਅਤੇ ਦੁੱਖੇ ਇਹਨਾਂ ਨੂੰ ਵੱਢਣਾ ਪੈਂਦਾ ਹੈ। ਗੁਰੂ ਕੇ ਸਾਹਿਬਜ਼ਾਦਿਆਂ ਦੇ ਵਿੱਚ ਬਾਬਾ ਅਟਲ ਰਾਏ ਜੀ ਦਾ ਨੇੜੇ ਅਸਥਾਨ ਹੈ, ਮਰੇ ਹੋਏ ਸਾਥੀ ਨੂੰ ਜਿਉਂਦਾ ਕਰ ਦਿੱਤਾ। ਜੇ ਗੁਰੂ ਕੇ ਲਾਲਾਂ 'ਚ ਐਡੀ ਤਾਕਤ ਹੈ ਤਾਂ ਗੁਰੂ 'ਚ ਕਿੱਡੀ ਸਮਰੱਥਾ ਹੋਵੇਗੀ। ਸੋ ਇਸ ਕਰਕੇ ਜਿਹੜੇ ਗੁਰੂ ਕੀ ਬਾਣੀ 'ਤੇ ਕਿੰਤੂ ਪਰੰਤੂ ਕਰਦੇ ਹੈ, ਗੁਰੂ ਕੇ ਹੁਕਮਨਾਮਿਆਂ ਪ੍ਰਤੀ ਕਿੰਤੂ ਪਰੰਤੂ ਕਰਦੇ ਹਨ, ਸ਼੍ਰੀ ਮੁੱਖ ਵਾਕ ਪ੍ਰਤੀ, ਸਾਧ ਸੰਗਤ ਜੀ ਉਹਨਾਂ ਮਨਮੁੱਖਾਂ ਦੀ ਹਾਲਤ ਅੱਜ ਮਹਾਰਾਜ ਦੱਸਦੇ ਹਨ ਕੀ ਹਾਲਤ ਹੁੰਦੀ ਹੈ। ਆਓ ਸਰਵਣ ਕਰੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤ ਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਏ।
ਸਲੋਕ ਮਹੱਲਾ ਤੀਜਾ। ਸਲੋਕ ਤੋਂ ਭਾਵ ਸ੍ਰੇਸ਼ਟ ਲੋਕ, ਮਹੱਲਾ ਤੀਜਾ ਤੋਂ ਭਾਵ ਤੀਸਰੇ ਪਾਤਸ਼ਾਹ। ਬਚਨ ਕਰਦੇ ਹਨ ਮਨਮੁੱਖਾਂ ਦੇ ਬਾਰੇ, ਸਤਿਗੁਰ ਤੇ ਜੋ ਮੋਹ ਫੇਰੇ ਸੇ ਬੱਧੇ ਦੁੱਖ ਸਹਾਏ। ਜਿਹੜੇ ਭਾਈ ਗੁਰੂ ਤੋਂ ਮੂੰਹ ਫੇਰ ਲੈਂਦੇ ਹਨ, ਏਦਾਂ ਦੀਆਂ ਤਰਕਾਂ ਕਰਦੇ ਨੇ ਕਿ ਗੁਰੂ 'ਚ ਕੋਈ ਤਾਕਤ ਨਹੀਂ, ਕੋਈ ਕਰਾਮਾਤ ਨਹੀਂ, ਕੋਈ ਸ਼ਕਤੀ ਨਹੀਂ, ਉਹ ਬੱਧੇ ਦੁੱਖ ਸਹਾਏ, ਜੰਮਣ ਮਰਨ ਦਾ ਦੁੱਖ ਉਹਨਾਂ ਨੂੰ ਸਹਿਣਾ ਪੈਂਦਾ ਹੈ। ਇਹ ਸਰੀਰ ਛੱਡਣ ਤੋਂ ਬਾਅਦ ਮਿਲਿਆ ਤਾਂ ਮਨੁੱਖਾ ਜਨਮ ਸੀ ਮਾਇਆ ਦੇ ਬੰਧਨ ਕੱਟਣ ਵਾਸਤੇ, ਪਰੰਤੂ ਨਿੰਦਿਆ ਕਰ ਲਈ, ਗੁਰੂ ਤੋਂ ਮੂੰਹ ਫੇਰ ਲਿਆ, ਹੋਰ ਦੁੱਖ ਗਲ ਪਾਲੇ, ਹਉਮੈ ਦਾ ਰੋਗ ਲੱਗ ਗਿਆ। ਹਉਮੈ ਦੇ ਰੋਗ ਲੱਗਣ ਕਰਕੇ ਵਾਰ ਵਾਰ ਜੰਮਣਾ ਤੇ ਮਰਨਾ ਪੈਂਦਾ ਮਨੁੱਖ ਨੂੰ। ਸਤਿਗੁਰ ਤੋਂ ਜਿਹੜਾ ਮੂੰਹ ਫੇਰ ਲੈਂਦਾ, ਗੁਰਬਾਣੀ ਤੋਂ ਜਿਹੜਾ ਮੂੰਹ ਫੇਰ ਲੈਂਦਾ, ਜਿਹੜਾ ਕਹਿ ਦਿੰਦਾ ਕੀ ਫਾਇਦਾ ਹੋਇਆ ਗੁਰਬਾਣੀ ਪੜ੍ਹਨ ਦਾ, ਕੀ ਫਾਇਦਾ ਅੰਮ੍ਰਿਤ ਵੇਲੇ ਜਾਗਣ ਦਾ, ਕੀ ਫਾਇਦਾ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਦਾ। ਮਹਾਰਾਜ ਕਹਿੰਦੇ ਭਾਈ ਸੇ ਬੱਧੇ ਦੁੱਖ ਸਹਾਏ, ਉਹ ਫਿਰ ਜਮਾਂ ਦਾ ਦੁੱਖ ਉਹਨਾਂ ਨੂੰ ਫਿਰ ਕਰਮਾਂ 'ਚ, ਮਾੜੇ ਕਰਮਾਂ 'ਚ ਬੰਨੇ ਹੋਇਆਂ ਨੂੰ ਸਹਿਣਾ ਪੈਂਦਾ। ਜਦੋਂ ਸਰੀਰ ਦੇ ਵਿੱਚ ਹੁੰਦੇ ਨੇ ਉਦੋਂ ਵੀ ਮਨ ਤਾਂ ਉਹਨਾਂ ਦਾ ਸ਼ਾਂਤ ਨਹੀਂ ਨਾ। ਵੀ ਕੈਨੋਟ ਗੈਟ ਪੀਸ ਟੂ ਮਾਇੰਡ ਵਿਦਾਊਟ ਸਿਮਰਨ, ਵਿਦਾਊਟ ਮੈਡੀਟੇਸ਼ਨ। ਮਨ ਦੀ ਸ਼ਾਂਤੀ ਬਿਨਾਂ ਸਿਮਰਨ ਤੋਂ, ਬਿਨਾਂ ਮੈਡੀਟੇਸ਼ਨ ਤੋਂ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਸੁੱਖ ਕਿੱਥੇ ਮਿਲਦਾ ਹੈ? ਸੁੱਖ ਨਾ ਹੀ ਬਹੁਤੇ ਧਨ ਖਾਟੇ, ਕੀ ਬਹੁਤੇ ਧਨ ਪ੍ਰਾਪਤ ਕਰਕੇ ਸੁੱਖ ਮਿਲਦਾ ਹੈ? ਨਹੀਂ। ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੰਸਾਰ ਦੇ ਨਾਟਕਾਂ ਚਾਟਕਾਂ ਨੂੰ ਵੇਖ ਕੇ ਵੀ ਸੁੱਖ ਨਹੀਂ ਮਿਲਦਾ। ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਬਹੁਤੇ ਦੇਸ਼ਾਂ ਦਾ ਭਰਮਣ ਕਰਕੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਫਿਰ ਸੁੱਖ ਮਿਲਦਾ ਕਿੱਥੇ ਹੈ? ਸਰਬ ਸੁੱਖਾਂ ਹਰ ਹਰ ਗੁਣ ਗਾਏ, ਹਰੀ ਪਰਮੇਸ਼ਰ ਦੇ ਗੁਣ ਗਾਉਣ ਕਰਕੇ ਸਾਰੇ ਸੁੱਖ, ਪੀਸ ਟੂ ਮਾਇੰਡ, ਮਨ ਦੀ ਸ਼ਾਂਤੀ ਮਿਲਦੀ ਹੈ। ਸੋ ਜਿਹੜੇ ਸਤਿਗੁਰ ਤੋਂ ਮੂੰਹ ਫੇਰ ਲੈਂਦੇ ਹਨ, ਉਹ ਫਿਰ ਜਿਉਂਦੇ ਜੀ ਵੀ ਤਨ ਤੇ ਮਨ ਦੇ ਰੋਗ ਦੇ ਸ਼ਿਕਾਰ ਹੋ ਜਾਂਦੇ ਹੈ, ਤੇ ਜਦੋਂ ਸਰੀਰ ਛੱਡ ਕੇ ਪਰਲੋਕ ਨੂੰ ਜਾਂਦੇ ਹੈ, ਫਿਰ ਜਮਾਂ ਦੀਆਂ ਮਾਰਾਂ ਦਾ ਦੁੱਖ ਉਹਨਾਂ ਨੂੰ ਸਹਿਣਾ ਪੈਂਦਾ ਹੈ।
ਫਿਰ ਫਿਰ ਮਿਲਣ ਨਾ ਪਾਇਆ ਨੀ, ਜੰਮੈ ਤੈ ਮਰ ਜਾਏ।
ਫਿਰ ਫਿਰ, ਫਿਰ ਤੋਂ ਭਾਵ ਫੇਰੇ ਪਾਉਂਦੇ ਰਹਿੰਦੇ ਨੇ ਟੇਢੀਆਂ ਜੂਨਾਂ ਦੇ ਵਿੱਚ। ਫਿਰ ਫਿਰ ਮਿਲਣ ਨਾ ਪਾਇਣੀ, ਇਹ ਜਿਹੜਾ ਮਨੁੱਖਾ ਸਰੀਰ ਮਿਲਿਆ ਸੀ ਵਾਹਿਗੁਰੂ ਨੂੰ ਮਿਲਣ ਵਾਸਤੇ ਮਿਲਿਆ ਸੀ, ਉਹਦੇ ਵਿੱਚ ਲੀਨਤਾ ਹਾਸਲ ਕਰਨ ਵਾਸਤੇ, ਉਹਦੇ 'ਚ ਅਭੇਦ ਹੋਣ ਵਾਸਤੇ ਮਿਲਿਆ ਸੀ। ਕਿਉਂਕਿ ਮਨੁੱਖਾ ਸਰੀਰ ਹੀ 84 ਲੱਖ ਜੂਨੀ ਦਾ ਚੱਕਰ ਹੈ ਨਾ। 84 ਲੱਖ ਜੂਨੀਆਂ ਦੇ ਵਿੱਚੋਂ ਇੱਕ ਮਨੁੱਖਾ ਸਰੀਰ ਹੀ ਐਸਾ ਹੈ ਜਿਹਨੂੰ ਪ੍ਰਾਪਤ ਕਰਕੇ ਆਪਾਂ ਹੱਥੀਂ ਸੇਵਾ ਕਰ ਸਕਦੇ ਹਾਂ, ਰਸਨਾ ਦੁਆਰਾ ਨਾਮ ਜਪ ਸਕਦੇ ਹਾਂ। ਇੱਕ ਮਨੁੱਖਾ ਸਰੀਰ ਹੀ ਐਸਾ ਹੈ ਜਿਸ ਨੂੰ ਪ੍ਰਾਪਤ ਕਰਕੇ ਸੇਵਾ, ਸਿਮਰਨ, ਸਤਸੰਗ ਆਪਾਂ ਕਰ ਸਕਦੇ ਹਾਂ। ਹੋਰ ਕਿਸੇ ਵੀ ਜੂਨੀ ਦੇ ਵਿੱਚ ਇਹ ਮੁਮਕਨ ਨਹੀਂ। ਸੋ ਭਾਈ ਫਿਰ ਫਿਰ ਮਿਲਣ ਨਾ ਪਾਇਣੀ, ਫਿਰ ਫਿਰ ਤੋਂ ਭਾਵ ਫਿਰ ਟੇਢੀਆਂ ਜੂਨਾਂ 'ਚ ਉਹਨਾਂ ਦਾ ਫੇਰਾ ਰਹਿੰਦਾ ਹੈ। ਮਿਲਣ ਨਾ ਪਾਇਣੀ, ਉਹ ਫਿਰ ਵਾਹਿਗੁਰੂ ਨੂੰ ਮਿਲਣਾ ਨਹੀਂ ਪ੍ਰਾਪਤ ਕਰ ਸਕਦੇ। ਜਿਹੜੇ ਗੁਰੂ ਤੋਂ ਮੂੰਹ ਫੇਰ ਲੈਂਦੇ ਹੈ, ਟੇਢੀਆਂ ਜੂਨਾਂ 'ਚ ਉਹਨਾਂ ਦਾ ਫੇਰਾ ਰਹਿੰਦਾ ਹੈ। ਫਿਰ ਸਾਧ ਸੰਗਤ ਜੀ, ਫਿਰ ਫਿਰ ਮਿਲਣ ਨਾ ਪਾਇਣੀ, ਉਹ ਕਦੇ ਵੀ ਫਿਰ ਵਾਹਿਗੁਰੂ ਪਰਮੇਸ਼ਰ ਨੂੰ ਮਿਲਦੇ ਨਹੀਂ। ਜੰਮੈ ਤੈ ਮਰ ਜਾਏ, ਵਾਰ ਵਾਰ ਜੰਮਦੇ ਰਹਿੰਦੇ ਨੇ, ਹਉਮੈ 'ਚ ਵੱਧੇ ਹੋਏ ਵਾਰ ਵਾਰ ਮਰਦੇ ਰਹਿੰਦੇ ਨੇ, ਸੰਸਿਆਂ 'ਚ ਪਏ ਹੋਏ, ਕਦੇ ਜੰਮ ਪਏ, ਫਿਰ ਕਿਸੇ ਜੂਨੀ 'ਚ ਪੈ ਗਏ, ਫਿਰ ਮਰ ਗਏ, ਫਿਰ ਅਗਲੀ ਜੂਨੀ ਪ੍ਰਾਪਤ ਕਰ ਲਈ। ਕਿੱਥੋਂ ਉਪਜੇ ਕਹਿ ਰਹਿ ਕਹਿ ਮਾਹੇ ਸਮਾਵੈ। ਇਸ ਕਰਕੇ ਸਾਧ ਸੰਗਤ ਜੀ, ਫਿਰ ਉਹ ਵਾਰ ਵਾਰ ਜੰਮਦੇ ਤੇ ਮਰਦੇ ਰਹਿੰਦੇ ਹਨ, ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਮਿਲਦੇ। ਕਾਰਨ ਕੀ ਹੈ? ਮਨੁੱਖਾ ਸਰੀਰ ਪ੍ਰਾਪਤ ਕਰ ਲਿਆ, ਸਤਸੰਗ ਨਹੀਂ ਕਰੀ, ਸ਼ਬਦ ਦੀ ਵਿਚਾਰ ਨਹੀਂ ਕਰੀ। ਸ਼ਬਦ ਦੀ ਵਿਚਾਰ ਕਰੇ ਤੋਂ ਬਿਨਾਂ, ਗੁਰਮੰਤਰ ਦਾ ਅਭਿਆਸ ਕਰੇ ਤੋਂ ਬਿਨਾਂ, ਨਿਤਨੇਮ ਕਰੇ ਤੋਂ ਬਿਨਾਂ ਮਨੁੱਖਾ ਜੂਨੀ ਪ੍ਰਾਪਤ ਕਰਕੇ ਮਨੁੱਖ ਵਾਹਿਗੁਰੂ ਦੇ ਵਿੱਚ ਨਹੀਂ ਮਿਲ ਸਕਦਾ, ਨਾਮ ਅਭਿਆਸ ਤੋਂ ਬਿਨਾਂ। ਫੇਰ ਭਾਈ ਉਹ ਟੇਢੀਆਂ ਜੂਨਾਂ ਚ ਫੇਰਾ ਪਾਉਂਦੇ ਰਹਿੰਦੇ ਆ, ਬਾਰ ਬਾਰ ਜੰਮੀ ਜਾਂਦੇ ਨੇ, ਮਰੀ ਜਾਂਦੇ ਨੇ, ਪਰੰਤੂ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਉਹ ਪਾਉਂਦੇ। ਵਾਰ ਵਾਰ ਜੰਮਦੇ ਮਰਦੇ ਰਹਿੰਦੇ ਨੇ ਸਤਿਗੁਰ ਤੋਂ ਮੂੰਹ ਫੇਰਨ ਦੇ ਕਾਰਨ।
ਸਹਿਸਾ ਰੋਗ ਨਾ ਛੋਡਾਈ, ਦੁੱਖ ਹੀ ਮੈਂ ਦੁੱਖ ਪਾਏ।
ਉਹਨਾਂ ਨੂੰ ਸੰਸੇ ਦਾ ਰੋਗ ਨਹੀਂ ਛੱਡਦਾ, ਪ੍ਰਮਾਣ ਗਤ, ਪ੍ਰਮੇਹ ਗਤ, ਵਪਿਰਜੇ, ਵਪਿਰਜੇ ਬਿਰਤੀ ਐਸੀ ਬਿਰਤੀ ਹੈ ਵੇਦ ਸ਼ਾਸਤਰਾਂ ਤੋਂ ਉਲਟ ਗੱਲ ਕਰਨੀ। ਪ੍ਰਮਾਣ, ਪ੍ਰਮੇਹ, ਵਪਿਰਜੇ, ਇਸ ਤਰ੍ਹਾਂ ਦੇ ਸੰਸਿਆਂ ਦੇ ਵਿੱਚੋਂ ਪ੍ਰਮਾਣ ਗਤ, ਪ੍ਰਮੇਹ ਗਤ, ਵਪਿਰਜੇ, ਐਦਾਂ ਦੇ ਸੰਸਿਆਂ ਦੇ ਵਿੱਚ ਪੈ ਕੇ ਸਾਧ ਸੰਗਤ ਜੀ ਸਹਿਸਾ ਰੋਗ ਨਾ ਛੋਡੀ, ਉਹ ਦੁੱਖਾਂ ਦੇ ਵਿੱਚ ਹੀ ਫਿਰ ਸਾਧ ਸੰਗਤ ਜੀ ਪੈ ਜਾਂਦੇ ਹੈ। ਦੁੱਖ ਹੀ ਮੈਂ ਦੁੱਖ ਪਾਏ, ਜਿੰਨਾ ਸਮਾਂ ਅੰਦਰੋਂ ਸੰਸੇ ਦਾ ਨਾਸ਼ ਨਹੀਂ ਹੁੰਦਾ, ਜੰਮਣ ਮਰਨ ਦਾ ਦੁੱਖ ਨਹੀਂ ਗਲੋਂ ਲੈ ਸਕਦਾ, ਸੰਸਿਆਂ ਦੇ ਵਿੱਚ ਪੈ ਕੇ ਮਨੁੱਖਾ ਜਨਮ ਨੂੰ ਬਰਬਾਦ ਕਰਕੇ ਬਾਰ ਬਾਰ ਜੰਮਣ ਤੇ ਮਰਨ ਦੇ ਚੱਕਰ 'ਚ ਪੈ ਜਾਂਦੇ ਹੈ ਜਿਹੜੇ ਭਾਈ ਸਤਿਗੁਰੂ ਤੋਂ ਮੂੰਹ ਫੇਰਦੇ ਨੇ। ਉਹ ਮਨਮੁੱਖਾਂ ਦੀ ਗੱਲ ਸਤਿਗੁਰੂ ਕਰ ਕਹਿੰਦੇ ਹੈ, ਉਹਨਾਂ ਦੇ ਅੰਦਰੋਂ ਸੰਸੇ ਦਾ ਰੋਗ ਨਹੀਂ ਨਿਵਰਤ ਹੁੰਦਾ।
ਨਾਨਕ ਨਜ਼ਰੀ ਬਖਸ ਲੇ, ਸਭ ਦੇ ਮੇਲ ਮਿਲਾਏ।
ਸਤਿਗੁਰੂ ਦੀ ਕਿਰਪਾ ਜਿਨ੍ਹਾਂ ਤੇ ਹੁੰਦੀ ਹੈ ਸਤਿਗੁਰੂ ਸਾਹਿਬ ਜੀ ਨੂੰ ਬਖਸ਼ ਲੈਂਦੇ ਹੈ। ਨਾਨਕ ਨਜ਼ਰੀ ਬਖਸ਼ ਲੇ, ਬਖਸ਼ਦੇ ਕਿਹਨੂੰ ਹੈ? ਜਿਹੜਾ ਸਤਿਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ। ਕਬੀਰ ਕਬੀਰ ਕੈਸੋ ਕੈਸੋ ਕੂਕੀ ਹੈ ਨਾ ਸੋਈ ਹੈ, ਸਾਰ ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣੇ ਪੁਕਾਰ। ਜਿਹੜੀ ਅਰਦਾਸ ਹੈ ਨਾ, ਅਰਦਾਸ ਦੇ ਵਿੱਚੋਂ ਭਗਤੀ ਦਾ ਫਲ ਪ੍ਰਾਪਤ ਹੁੰਦਾ। ਅਰਦਾਸ ਕਰੀ ਜਾਈਏ ਨੇਤਾ ਪ੍ਰਤੀ, ਮਹਾਰਾਜ ਜੀ ਬਖਸ਼ ਲਓ, ਬੜੇ ਜਨਮ ਹੋ ਗਏ, ਜੰਮਦਿਆਂ ਮਰਦਿਆਂ ਨੂੰ ਹੁਣ ਬਖਸ਼ ਲਓ, ਸਾਡੀ ਕਲਿਆਣ ਕਰ ਦਿਓ। ਕਹੋ ਨਾਨਕ ਇਹ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਬਿਨਾਂ ਵਾਹਿਗੁਰੂ ਪਰਮੇਸ਼ਰ ਦੇ ਭਜਨ ਤੋਂ ਛੁਟਕਾਰਾ ਨਹੀਂ ਹੋ ਸਕਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਹੈ, ਨਾਨਕ ਨਦਰੀ ਬਖਸ਼ ਲੇਹੇ, ਸ਼ਬਦ ਹੈ ਮੇਲ ਮਿਲਾਹੇ। ਜਿਨ੍ਹਾਂ ਨੂੰ ਫਿਰ ਸਤਿਗੁਰੂ ਮਹਾਰਾਜ ਬਖਸ਼ ਦਿੰਦੇ ਹੈ, ਉਹਨਾਂ ਨੂੰ ਫਿਰ ਸਤਿਗੁਰਾਂ ਦੇ ਘਰੋਂ ਸ਼ਬਦ ਦੀ ਦਾਤ, ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਨਾਮ ਨੂੰ ਜਪ ਕੇ ਫਿਰ ਉਹਨਾਂ ਦਾ ਮੇਲ ਜਿਹੜਾ ਹੈ, ਅਭੇਦਤਾ, ਲੀਨਤਾ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੋ ਜਾਂਦੀ ਹੈ। ਨਹੀਂ ਤਾਂ ਭਾਈ ਜਿਹੜੇ ਸਤਿਗੁਰਾਂ ਤੋਂ ਮੂੰਹ ਫੇਰਦੇ ਨੇ ਨਾ, ਉਹਨਾਂ ਦੀ ਹਾਲਤ ਐਸੀ ਹੈ ਵੀ ਸੰਸੇ ਦਾ ਰੋਗ ਉਹਨਾਂ ਦਾ ਛੁੱਟਦਾ ਨਹੀਂ। ਜਿੰਨਾ ਸਮਾਂ ਸਹਿਸਾ ਰੋਗ ਨਹੀਂ ਅੰਦਰੋਂ ਛੁੱਟਦਾ, ਉਹਨਾਂ ਸਮਾਂ ਜੰਮਣਾ ਮਰਨ ਤੋਂ ਵੀ ਖਿਹੜਾ ਨਹੀਂ ਛੁੱਟ ਸਕਦਾ। ਪਰੰਤੂ ਜਿਹਤੇ ਸਤਿਗੁਰੂ ਮਹਾਰਾਜ ਕਿਰਪਾ ਕਰ ਦੇਣ, ਨਾਨਕ ਨਦਰੀ ਨਦਰ ਨਿਹਾਲ ਕਰ ਦਿੰਦੇ ਹੈ, ਸ਼ਬਦ ਦੀ ਵਿਚਾਰ ਕਰਕੇ ਫਿਰ ਉਹ ਬਖਸ਼ੇ ਜਾਂਦੇ ਹਨ ਅਤੇ ਜਮਰ ਮਰਨ ਤੋਂ ਰਹਿਤ ਹੋ ਜਾਂਦੇ ਹਨ। ਅਕਾਲ ਪੁਰਖ ਦੇ ਵਿੱਚ ਮੇਲ ਮਿਲਾਹੇ ਮਿਲ ਜਾਂਦੇ ਹਨ, ਆਪਣੇ ਨਾਲ ਸਤਿਗੁਰੂ ਮਹਾਰਾਜ ਉਹਨਾਂ ਨੂੰ ਮੇਲ ਲੈਂਦੇ ਹਨ। ਜਿਹੜੇ ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਨਾਮ ਦੀ ਦਾਤ ਸਤਿਗੁਰੂ ਮਹਾਰਾਜ ਤੋਂ ਮੰਗਦੇ ਹੈ, ਇਹ ਕਹਿੰਦੇ ਹੈ, ਤੇਰੀ ਪਨਹੇ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦਾ ਖੈਰ ਦੀਜੈ ਬੰਦਗੀ, ਫਿਰ ਸਤਿਗੁਰ ਆਪਣੇ ਨਾਲ ਉਹਨਾਂ ਨੂੰ ਭੇਦ ਕਰ ਲੈਂਦੇ ਹਨ, ਮੇਲ ਲੈਂਦੇ ਨੇ ਵਿਛੜਿਆਂ ਨੂੰ।
ਮਹੱਲਾ ਤੀਜਾ, ਜੋ ਸਤਿਗੁਰ ਤੇ ਮੋਹ ਫਿਰੇ ਤਿੰਨਾ ਠੌਰ ਨਾ ਠਾਓ।
ਅੱਗੇ ਫੇਰ ਆ ਸ਼ੰਕਾਵਾਦੀ ਮਨਮੁੱਖਾਂ ਨੂੰ ਮਹਾਰਾਜ ਤਾੜਨਾ ਕਰਕੇ ਕਹਿੰਦੇ ਹੈ, ਜਿਹੜੇ ਗੱਲ ਗੱਲ ਤੇ ਸ਼ੰਕਾ ਕਰਦੇ ਨੇ, ਕਿਤੇ ਸ਼੍ਰੀ ਹਰਿਮੰਦਰ ਸਾਹਿਬ ਤੇ ਸ਼ੰਕਾ ਕਰ ਦਿੱਤੀ, ਸ਼੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਤੇ, ਇੱਥੋਂ ਤੱਕ ਵੀ ਸ਼ੰਕਾ ਕਰ ਦਿੰਦੇ ਨੇ ਵੀ ਹਰਿਮੰਦਰ ਕਿਉਂ ਕਹਿਣੇ ਹੋ? ਹਰਿਮੰਦਰ ਤੋਂ ਭਾਵ ਹੁੰਦਾ ਹਰੀ ਦਾ ਮੰਦਰ, ਇਹ ਸਰੀਰ ਵੀ ਹਰਿਮੰਦਰ ਹੈ ਜਿਹਦੇ 'ਚ ਹਰੀ ਵੱਸਦਾ, ਇਹ ਸਰੀਰ ਸਭ ਧਰਮ ਹੈ, ਬਾਣੀ ਕਹਿੰਦੀ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਤ। ਜਿੱਥੇ ਵਿਸ਼ੇ ਵਿਕਾਰ ਨੇ ਨਾ ਅੰਦਰ, ਉੱਥੇ ਪਰਮੇਸ਼ਰ ਵੀ ਅੰਦਰ ਏ ਵੱਸਦਾ। ਜਿਵੇਂ ਪਾਣੀ ਹੁੰਦਾ, ਪਾਣੀ ਦੇ ਉੱਪਰ ਕਾਈ ਪੈ ਜਾਂਦੀ ਹੈ, ਕਾਈ ਫੂਸ ਪੈ ਜਾਂਦਾ, ਜਦੋਂ ਹਵਾ ਦਾ ਬੁੱਲਾ ਆਉਂਦਾ ਤਾਂ ਜਿਹੜਾ ਫੂਸ ਹੁੰਦਾ ਨਾ ਉੱਪਰ ਪਿਆ ਹੋਇਆ ਕਾਈ, ਉਹ ਕਾਈ ਇੱਕ ਪਾਸੇ ਲੱਗ ਜਾਂਦੀ ਹੈ ਕਿਨਾਰੇ ਤੇ, ਨਿਰਮਲ ਤੇ ਸਵੱਛ ਜਲ ਪ੍ਰਾਪਤ ਹੋ ਜਾਂਦਾ। ਇਸੇ ਤਰ੍ਹਾਂ ਵਿਸ਼ੇ ਵਿਕਾਰਾਂ ਦੀ ਕਾਈ ਪਈ ਹੋਈ ਹੈ, ਜਦੋਂ ਨਾਮ ਅਭਿਆਸ ਕਰਾਂਗੇ ਇਹ ਫਿਰ ਅੰਦਰੋਂ ਅਗਿਆਨਤਾ ਨਾਸ਼ ਹੋ ਜੂਗੀ ਤੇ ਗਿਆਨ ਅੰਦਰੋਂ ਪ੍ਰਗਟ ਹੋ ਜਾਵੇਗਾ। ਵੇਖੋ ਭਾਈ ਗਿਆਨ ਕੀ ਆਈ ਆਂਦੀ, ਸਵੈ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ। ਅੰਦਰੋਂ ਜਿਹੜਾ ਭਰਮ ਹੈ ਫਿਰ ਇਹ ਨਾਸ਼ ਹੋ ਜੂਗਾ। ਇਹ ਭਰਮ ਨਾਸ਼ ਕਿਵੇਂ ਹੁੰਦਾ ਹੈ? ਗੁਰੂ ਦੀ ਬਖਸ਼ਿਸ਼ ਦੇ ਨਾਲ। ਗੁਰੂ ਦਾ ਭਾਵ ਕੀ ਹੈ? ਗੁਰੂ ਨਾਮ ਹਨੇਰੇ ਦਾ ਹੈ, ਰੂਹ ਨਾਮ ਪ੍ਰਕਾਸ਼ ਦਾ ਹੈ। ਗੁਰੂ ਉਹ ਹੁੰਦਾ ਜਿਹੜਾ ਆਪਣੇ ਸਿੱਖ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ। ਇਹ ਗਿਰੀ ਧਾਤੂ ਤੋਂ ਬਣਿਆ। ਗਿਰੀ ਨਾਮ ਪਹਾੜ ਦਾ ਹੁੰਦਾ, ਜਿਵੇਂ ਪਹਾੜ ਹੁੰਦਾ ਨਾ ਜਿਹੜਾ ਅਚਲ ਹੈ, ਇਸੇ ਤਰ੍ਹਾਂ ਗੁਰੂ ਵੀ ਅਚਲ ਹੈ, ਚਲਾਏ ਮਾਨ ਨਹੀਂ। ਸਤਿਗੁਰੂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹਨ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ, ਗੁਰੂ ਦਾ ਇੱਕ ਹੋਰ ਵੀ ਅਰਥ ਹੈ, ਨਿਗਲਣਾ ਤੇ ਸਮਝਾਉਣਾ, ਇਹ ਗੁਰੂ ਦਾ ਅਰਥ ਹੈ। ਇੱਕ ਗੁਰੂ ਆਪਣੇ ਸਿੱਖ ਦੇ ਵਿਕਾਰਾਂ ਨੂੰ ਨਿਗਲਦਾ, ਖਤਮ ਕਰਦਾ ਜਦੋਂ ਗੁਰਬਾਣੀ ਦਾ ਸਿੱਖ ਅਭਿਆਸ ਕਰਦਾ। ਸਮਝਾਉਂਦਾ ਕੀ ਆ? ਤੱਤਵ ਗਿਆਨ ਕਿ ਸੰਸਾਰ ਚਲੋ ਚਲੀ ਦਾ ਮੇਲਾ ਹੈ, ਤੂੰ ਦੇਹ ਨਹੀਂ, ਤੇਰਾ ਆਤਮਕ ਸਰੂਪ ਹੈ। ਆਤਮਕ ਸਰੂਪ ਦੀ ਸੋਝੀ ਗੁਰਬਾਣੀ ਦੇ ਗਿਆਨ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਜਿਹੜੀ ਸਾਡੇ ਅੰਦਰ ਭਰਮ ਦੀ ਕਾਈ ਪਈ ਹੋਈ ਹੈ ਨਾ, ਜਦੋਂ ਗੁਰੂ ਸ਼ਬਦ ਨੂੰ ਅੰਦਰ ਵਸਾ ਕੇ ਸਿਮਰਨ ਕਰਾਂਗੇ, ਭਰਮ ਦੀ ਕਾਈ ਹਟ ਜਾਵੇਗੀ, ਅੰਦਰੋਂ ਬਿਲਕੁਲ ਸ਼ੁੱਧ ਸਵੱਛ ਹੋ ਜਾਵੇਗਾ, ਮਨ ਨਿਰਮਲ ਹੋ ਜਾਊਗਾ। ਜਦੋਂ ਮਨ ਅੰਦਰੋਂ ਨਿਰਮਲ ਹੋ ਗਿਆ ਫਿਰ ਪਰਮੇਸ਼ਰ ਪਿੱਛੇ ਲੱਗਿਆ ਫਿਰਦਾ ਹੈ। ਸਾਧ ਸੰਗਤ ਜੀ, ਐਸੀ ਅਵਸਥਾ ਬਣ ਜਾਂਦੀ ਹੈ, ਫਿਰ ਵਾਹਿਗੁਰੂ ਤੇ ਵਾਹਿਗੁਰੂ ਦੇ ਪਿਆਰੇ ਚ ਕੋਈ ਫਰਕ ਨਹੀਂ ਰਹਿੰਦਾ। ਹਰ ਹਰ ਜਨ ਦੁਈ ਏਕ ਹੈ, ਬਿਵ ਵਿਚਾਰ ਕਛ ਨਾਹੀਂ। ਕੀ ਅੱਜ ਵੀ ਐਸੇ ਗੁਰਮੁਖ ਹਨ ਜਿਨ੍ਹਾਂ ਦੀ ਇਹ ਅਵਸਥਾ, ਜਿਹੜੇ ਪਰਮੇਸ਼ਰ ਨਾਲ ਮਿਲੇ ਹੈ? ਹਾਂ ਸਾਧ ਸੰਗਤ ਜੀ, ਅੱਜ ਵੀ ਹੈਗੇ ਹੈ। ਕੋਈ ਪਤਾ ਨਹੀਂ ਸੰਗਤ ਦੇ ਵਿੱਚ ਕਿੱਡੀ ਉੱਚੀ ਆਤਮਕ ਅਵਸਥਾ ਵਾਲਾ ਕੋਈ ਗੁਰਸਿੱਖ ਮਾਈ ਭਾਈ ਬੈਠਾ ਹੋਵੇ। ਸਾਧ ਸੰਗਤ ਜੀ, ਅੱਜ ਵੀ ਹੈਗੇ ਨੇ ਨਾਮ ਦੇ ਰਸੀਏ। ਜਿਸ ਦਿਨ ਨਾਮ ਬਾਣੀ ਦੇ ਰਸੀਏ ਨਾ ਰਹੇ, ਸੰਸਾਰ ਹੀ ਨਹੀਂ ਰਹਿਣਾ। ਇਹ ਧਰਤੀ ਵੀ ਧਰਮ ਦੇ ਆਸਰੇ ਤੇ ਖੜੀ ਹੈ। ਸਾਧ ਸੰਗਤ ਜੀ, ਜਿਸ ਰਾਜੇ ਦੇ ਰਾਜ ਵਿੱਚੋਂ ਧਰਮ ਖਤਮ ਹੋ ਜਾਵੇ, ਉਹ ਰਾਜੇ ਦਾ ਰਾਜ ਗਰਕ ਹੋ ਜਾਂਦਾ ਹੈ। ਇੱਕ ਜਗ੍ਹਾ ਬਚਨ ਆਉਂਦੇ ਨੇ, ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਕਈਏ ਦਾ ਗਲਤ ਅਰਥ ਲਾ ਲੈਂਦੇ ਨੇ, ਕਹਿੰਦੇ ਰਾਜ ਤੋਂ ਬਿਨਾ ਧਰਮ ਨਹੀਂ ਚੱਲਦਾ। ਨਹੀਂ ਸਾਧ ਸੰਗਤ ਜੀ, ਧਰਮ ਤੋਂ ਬਿਨਾ ਰਾਜ ਨਹੀਂ ਚੱਲਦਾ। ਜਿਸ ਰਾਜੇ ਦੇ ਰਾਜ ਵਿੱਚ ਧਰਮ ਨਹੀਂ, ਰਾਜਾ ਕੁਰਸੀ ਤੇ ਬੈਠ ਗਿਆ। ਕੁਰਸੀ ਦਾ ਕੀ ਅਰਥ ਹੈ? ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂ ਵਾਲੇ ਮਹਾਂਪੁਰਖ ਸੱਚਖੰਡ ਵਾਸੀ ਅਰਥ ਕਰਿਆ ਕਰਦੇ, ਕੁਰਸੀ ਕੋ ਰਸੀ, ਕੱਕੇ ਨੂੰ ਔਂਕੜ, ਕੋ ਦਾ ਮਤਲਬ ਖੋਟੇ ਰਸ ਪੈਦਾ ਕਰਨ ਵਾਲੀ। ਵਿਰਲਾ ਕੋਈ ਰਾਜਾ ਹੈ ਜਿਹੜਾ ਸ਼ਕਤੀ ਨੂੰ ਪ੍ਰਾਪਤ ਕਰਕੇ ਹੰਕਾਰ ਨਾ ਕਰੇ। ਨਹੀਂ, ਕਈ ਰਾਜਿਆਂ ਨੂੰ ਕੁਰਸੀ ਤੇ ਬੈਠ ਕੇ ਹੰਕਾਰ ਹੋ ਜਾਂਦਾ, ਖੋਟੇ ਰਸ ਅੰਦਰ ਪੈਦਾ ਹੋ ਜਾਂਦੇ ਨੇ, ਐਵੇਂ ਪਰਜਾ ਨੂੰ ਟਿੱਚ ਕਰਕੇ ਜਾਣਨ ਲੱਗ ਜਾਂਦੇ ਹਨ। ਪਰ ਐਸੇ ਰਾਜਿਆਂ ਦਾ ਰਾਜ ਬਹੁਤਾ ਸਮਾਂ ਨਹੀਂ ਰਿਹਾ ਕਰਦਾ। ਵੱਡੇ ਵੱਡੇ ਹੰਕਾਰੀ ਰਾਜੇ ਹੋਏ ਤੇ ਖਤਮ ਹੋ ਗਏ, ਅੱਜ ਕੌਣ ਪੁੱਛਦਾ ਉਹਨਾਂ ਨੂੰ? ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜੇ ਦਾ ਨਾਂ ਸਦਾ ਹੀ ਰਹੇਗਾ। ਬੜੇ ਧਰਮੀ ਰਾਜੇ ਵੀ ਹੋਏ ਹਨ ਸੰਸਾਰ ਤੇ। ਇਸ ਕਰਕੇ ਆਓ, ਸਤਿਗੁਰੂ ਮਹਾਰਾਜ ਕਹਿੰਦੇ ਨੇ, ਜੋ ਸਤਿਗੁਰ ਤੇ ਮੂੰਹ ਫੇਰੈ ਤਿੰਨਾ ਠੌਰ ਨਾ ਠਾਓ। ਜਿਹੜੇ ਭਾਈ ਗੁਰੂ ਤੋਂ ਮੂੰਹ ਫੇਰ ਲੈਂਦੇ ਹਨ, ਗੁਰਬਾਣੀ ਤੋਂ, ਨਿਤਨੇਮ ਤੋਂ, ਗੱਲ ਗੱਲ ਤੇ ਸ਼ੰਕਾ ਸੰਸਿਆਂ ਚ ਪੈ ਜਾਂਦੇ ਹਨ, ਉਹਨਾਂ ਨੂੰ ਲੋਕ ਪ੍ਰਲੋਕ ਦੇ ਵਿੱਚ ਕਿਤੇ ਵੀ ਢੋਈ ਨਹੀਂ ਮਿਲਦੀ। ਤਿੰਨਾ ਠੌਰ ਨਾ ਠਾਓ, ਕਿਤੇ ਜਗ੍ਹਾ ਨਹੀਂ ਮਿਲਦੀ। ਇੱਥੇ ਵੀ ਭੜਕਦੇ ਤੁਰੇ ਫਿਰਦੇ ਆ, ਭਾਵੇਂ ਜਿੰਨੇ ਮਰਜ਼ੀ ਧਨਾੜ ਹੋ ਜਾਣ, ਉਹ ਜਿਹੜੇ ਰੱਬ ਨੂੰ ਟੱਪ ਦੱਸਦੇ ਆ, ਇੱਥੇ ਵੀ ਭੜਕਦੇ ਫਿਰਦੇ ਨੇ, ਤੇ ਅੱਗੇ ਵੀ ਮਰਨ ਤੋਂ ਬਾਅਦ ਵੀ ਜਦੋਂ ਸਰੀਰ ਛੱਡ ਕੇ ਪ੍ਰਲੋਕ ਨੂੰ ਜਾਣਗੇ, ਉੱਥੇ ਵੀ ਸਜ਼ਾ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਵੇਗਾ ਤੇ ਟੇਢੀਆਂ ਜੂਨਾਂ 'ਚ ਪੈਣਾ ਪਵੇਗਾ। ਕਈ ਤਾਂ ਇਸ ਗੱਲ ਨੂੰ ਵੀ ਮੰਨਣ ਨੂੰ ਤਿਆਰ ਨਹੀਂ ਵੀ ਕੋਈ ਧਰਮ ਰਾਜਾ ਵੀ ਹੁੰਦਾ, ਕਹਿੰਦੇ ਨਹੀਂ ਹੁੰਦਾ, ਜਮ ਵੀ ਨਹੀਂ ਹੁੰਦੇ। ਗੁਰਬਾਣੀ ਤਾਂ ਜਗ੍ਹਾ ਜਗ੍ਹਾ ਕਹਿੰਦੀ ਹੈ, ਕਬੀਰ ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹੇ ਮਿਲੇ ਉਹ ਤਿੰਨ ਲੀਆ ਅੰਚਲ ਲਾਏ। ਜੋ ਗੁਰਬਾਣੀ 'ਚ ਲਿਖਿਆ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਰੱਬ ਦੇ ਪਿਆਰੇ ਧਰਮ ਰਾਜੇ ਦੇ ਪਾਸ ਨਹੀਂ ਜਾਂਦੇ, ਪਾਪੀ ਤੇ ਪੁੰਨੀ ਜਾਂਦੇ ਨੇ, ਉਹਨਾਂ ਦੇ ਕੀਤੇ ਕਰਮਾਂ ਦੇ ਮੁਤਾਬਕ ਧਰਮ ਰਾਜਾ ਫਲ ਦਿੰਦਾ ਹੈ। ਪਾਪੀਆਂ ਨੂੰ ਪਾਪ ਕਰਮ ਦਾ ਫਲ ਭੁਗਤਾਉਂਦਾ, ਪੁੰਨੀਆਂ ਨੂੰ ਪੁੰਨ ਕਰਮ ਫਲ ਦਿੰਦਾ। ਇੰਨੇ ਨਾਸਤਕ ਹੋ ਗਏ ਹੈ ਕਈ ਤਾਂ ਇਸ ਗੱਲ ਤੋਂ ਵੀ ਮੰਨਣ ਤੋਂ ਮੁਨਕਰ ਹੋ ਗਏ, ਕੋਈ ਧਰਮ ਰਾਜਾ ਨਹੀਂ, ਕੋਈ ਜਮ ਨਹੀਂ। ਇਹ ਤਾਂ ਜਿਹਦੇ ਨਾਲ ਬੀਤਦੀ ਆ ਉਹਨੂੰ ਪਤਾ ਹੁੰਦਾ, ਕੋਈ ਨਰਕ ਨਹੀਂ ਕਹਿੰਦੇ। ਸਤ ਸੰਗਤ ਜੀ, ਜਿਹੜਾ ਮਨੁੱਖ ਬਾਣੀ ਨਹੀਂ ਪੜ੍ਹਦਾ, ਸਿਮਰਨ ਸੇਵਾ ਨਹੀਂ ਕਰਦਾ, ਉਹ ਜਿਉਂਦੇ ਹੀ ਭੂਤਨਾ ਹੈ। ਤੇ ਜਿਹੜਾ ਜਿਉਂਦੇ ਹੀ ਭੂਤਨਾ ਹੈ, ਕਿ ਮਰਨ ਤੋਂ ਬਾਅਦ ਉਹ ਸੱਚਖੰਡ ਜਾਊਗਾ? ਇਸ ਕਰਕੇ ਆਓ, ਗੁਰਬਾਣੀ ਦੇ ਪ੍ਰਤੀ ਸ਼ਰਧਾ ਭਾਵਨਾ ਰੱਖਣੀ ਬੜੀ ਜ਼ਰੂਰੀ ਹੈ। ਜੇ ਸ਼ਰਧਾ ਭਾਵਨਾ ਨਹੀਂ, ਸਤਿਗੁਰੂ ਕਹਿੰਦੇ ਸਤਿਗੁਰ ਕੀ ਪ੍ਰਤੀਤ ਨਾ ਆਈਆਂ, ਸ਼ਬਦ ਨਾ ਲੱਗੇ ਭਾਓ, ਉਸ ਨੂੰ ਸੁੱਖ ਨਾ ਉਪਜੈ, ਭਾਵੇਂ ਸੌ ਗੇੜਾ ਆਵੋ ਜਾਓ। ਜਿਸ ਮਨੁੱਖ ਦੇ ਅੰਦਰ ਸ਼ਰਧਾ ਨਹੀਂ, ਭਾਵੇਂ ਸੌ ਵਾਰੀ ਆ ਕੇ ਮੱਥਾ ਟੇਕ ਜਾ, ਗੁਰੂ ਸਾਹਿਬ ਨੂੰ ਕੱਖ ਵੀ ਤੇਰੇ ਪੱਲੇ ਨਹੀਂ ਪੈਣਾ। ਅੱਜ ਕੁਝ ਲੋਕ ਪ੍ਰਚਾਰ ਐਸਾ ਕਰ ਰਹੇ ਨੇ, ਸ਼ਰਧਾ ਤੋੜਨ ਵਾਲਾ, ਗੱਲ ਗੱਲ ਤੇ ਸ਼ੰਕਾ ਸੰਸਾ ਆਪਣੀ ਬੁੱਧੀ ਦੀ ਪ੍ਰਬਲਤਾ ਨੂੰ ਜਨਾਉਣ ਵਾਸਤੇ ਕਿ ਜੋ ਮੈਂ ਕਹਿਣਾ ਉਹੀ ਸਹੀ ਹੈ, ਬਾਕੀ ਤਾਂ ਐਵੇਂ ਦੁਨੀਆਂ ਤੁਰੀ ਫਿਰਦੀ ਹੈ। ਸੋ ਸਤਿਗੁਰੂ ਮਹਾਰਾਜ ਐਸੇ ਮਨਮੁੱਖਾਂ ਦੇ ਬਾਰੇ ਕਹਿੰਦੇ ਹੈ ਜੋ ਸਤਿਗੁਰ ਤੇ ਮੂੰਹ ਫੇਰਾ, ਜਿਹੜੇ ਸਤਿਗੁਰੂ ਤੋਂ ਮੂੰਹ ਫੇਰ ਲੈਂਦੇ ਹਨ, ਹਰ ਗੱਲ ਤੇ ਸ਼ੰਕਾ ਸੰਸਾ, ਗੁਰਬਾਣੀ ਦੇ ਨਿਤਨੇਮ ਨੂੰ ਬ੍ਰਾਹਮਣਵਾਦ ਦੱਸਦੇ ਹਨ, ਐਸੇ ਮਨਮੁੱਖ, ਉਹਨਾਂ ਨੂੰ ਕਿਤੇ ਵੀ ਲੋਕ ਪ੍ਰਲੋਕ ਦੇ ਵਿੱਚ ਸ਼ਾਂਤੀ ਪੀਸ ਨਹੀਂ ਮਿਲਦੀ, ਕਿਤੇ ਵੀ ਢੋਈ ਨਹੀਂ ਮਿਲਦੀ ਐਸੇ ਮਨਮੁੱਖਾਂ ਨੂੰ।
ਜਿਉਂ ਛੁੱਟੜ ਘਰ ਘਰ ਫਿਰੈ, ਦੋ ਚਾਰਨ ਬਦਨਾਉ।
ਐਸੇ ਮਨਮੁੱਖਾਂ ਦੀ ਹਾਲਤ ਛੁੱਟੜੀ ਇਸਤਰੀ ਵਾਲੀ ਹੈ। ਜਿਵੇਂ ਕੋਈ ਪਤੀ ਹੁੰਦਾ ਆਪਣੀ ਇਸਤਰੀ ਨੂੰ ਕਿਸੇ ਔਗਣਾ ਕਰਕੇ ਤਿਆਗ ਦੇਵੇ, ਲੋਕ ਕਹਿੰਦੇ ਨੇ ਭਾਈ ਇਹਨੂੰ ਪਤੀ ਨੇ ਤਿਆਗਤਾ, ਛੁੱਟੜ ਹੈ, ਜਗ੍ਹਾ ਜਗ੍ਹਾ ਤੁਰੀ ਫਿਰਦੀ ਹੈ, ਉਹ ਆਪਣੇ ਨਾਂ ਨੂੰ ਵੀ ਬਦਨਾਮ ਕਰਦੀ ਹੈ, ਆਪਣੇ ਮਾਤਾ ਪਿਤਾ ਦੇ ਨਾਂ ਨੂੰ ਵੀ ਬਦਨਾਮ ਕਰਦੀ ਹੈ। ਇਸ ਤਰ੍ਹਾਂ ਜਿਹੜੇ ਆਪਾਂ ਜੀਵ ਆ ਨਾ, ਇਹਦਾ ਅੰਤਰੀਵ ਭਾਵ ਲੈਣਾ, ਆਪਾਂ ਇਸਤਰੀਆਂ ਸਾਰੇ, ਠਾਕਰ ਏਕ ਸਬਾਈ ਨਾਰ, ਆਪਣਾ ਸਾਰਿਆਂ ਦਾ ਪਤੀ ਪਰਮੇਸ਼ਰ ਹੈ। ਸੋ ਜਦੋਂ ਆਪਾਂ ਇੱਕ ਦਰ ਛੱਡ ਦਿੱਤਾ ਅਕਾਲ ਪੁਰਖ ਦਾ, ਹੋਰਨਾਂ ਮੜੀਆਂ ਮਸਾਣੀਆਂ ਦੀ ਪੂਜਾ 'ਚ ਲੱਗ ਗਏ, ਅੰਮ੍ਰਿਤ ਵੀ ਛਕਿਆ ਕਈਆਂ ਦਾ, ਤੁਰੇ ਮੜੀਆਂ 'ਚ ਫਿਰਦੇ ਹੈ, ਫਿਰ ਉਹਨਾਂ ਦੀ ਹਾਲਤ ਛੁੱਟੜੀ ਇਸਤਰੀ ਵਾਲੀ ਹੋ ਜਾਂਦੀ ਹੈ, ਘਰ ਘਰ ਤੁਰੇ ਫਿਰਦੇ ਹੈ, ਫਿਰ ਭਾਈ ਉਹ ਆਪਣੇ ਨਾਮ ਨੂੰ ਵੀ ਬਦਨਾਮ ਕਰ ਲੈਂਦੇ ਹਨ। ਦੇਖਣ ਵਾਲਾ ਕਹਿੰਦਾ ਉਂਝ ਤਾਂ ਗੁਰੂ ਕਾ ਸਿੱਖ ਖਵਾਉਂਦਾ ਤੇ ਤੁਰਿਆ ਫਿਰਦਾ ਮੜੀਆਂ 'ਚ ਦੀਵੇ ਲਾਉਂਦਾ। ਸੋ ਇਸ ਕਰਕੇ ਜੋ ਛੁੱਟੜ ਇਸਤਰੀ ਹੈ, ਗਿਰੇ ਹੋਏ ਆਚਰਣ ਵਾਲੀ, ਉਹਨੂੰ ਲੋਕ ਜਗ੍ਹਾ ਜਗ੍ਹਾ ਤੇ ਤੰਦ ਕੱਸਦੇ ਨੇ। ਦੋਹ ਚਾਰਨ ਤੋਂ ਭਾਵ ਹੁੰਦਾ ਕਰੈਕਟਰ ਤੋਂ ਡਿੱਗ ਜਾਣਾ। ਇੱਕ ਵਿਦਵਾਨ ਲਿਖਦਾ, ਇਫ ਮਨੀ ਲੋਸਟ ਦੈਨ ਨਥਿੰਗ ਲੋਸਟ, ਜੇ ਧਨ ਗਿਆ ਤੇ ਸਮਝ ਲਓ ਕੁਝ ਵੀ ਨਹੀਂ ਗਿਆ, ਪੈਸਾ ਆਜੂਗਾ ਹੱਥਾਂ ਦੀ ਮੈਲ ਹੈ। ਇਫ ਹੈਲਥ ਲੋਸਟ ਦੈਨ ਸਮਥਿੰਗ ਲੋਸਟ, ਜੇ ਤੁਹਾਡਾ ਸਿਹਤ ਦਾ ਨੁਕਸਾਨ ਹੋ ਗਿਆ, ਸਮਝ ਲਓ ਤੁਹਾਡਾ ਕੁਝ ਨਾ ਕੁਝ ਘੱਟ ਗਿਆ, ਕਿਉਂਕਿ ਹੈਲਥ ਇਜ਼ ਵੈਲਥ, ਸਿਹਤ ਨੂੰ ਸਾਡਾ ਧਨ ਕਿਹਾ। ਜੇ ਸਾਡੀ ਸਿਹਤ ਨਹੀਂ ਠੀਕ, ਕਿੱਥੋਂ ਆ ਜਾਂਗੇ ਸਤਸੰਗ ਵਿੱਚ, ਕਿੱਥੋਂ ਬਾਣੀ ਪੜ੍ਹ ਲਾਂਗੇ? ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਜਿੱਥੇ ਬਾਣੀ ਪੜ੍ਹਨੀ ਹੈ ਉੱਥੇ ਕਸਰਤ ਵੀ ਕਰਨੀ ਹੈ ਸਤਸੰਗਤ ਜੀ, ਕਿਰਤ ਕਰਨੀ, ਕਸਰਤ ਕਰਨੀ ਵੀ ਜ਼ਰੂਰੀ ਹੈ। ਸੋ ਇਫ ਕਰੈਕਟਰ ਲੋਸਟ ਦੈਨ ਐਵਰੀਥਿੰਗ ਲੋਸਟ, ਜੇ ਮਨੁੱਖ ਦਾ ਆਚਰਣ ਗਿਆ ਤੇ ਉਹਦੇ ਪੱਲੇ ਕੱਖ ਨਹੀਂ ਰਹਿ ਗਿਆ। ਇਸੇ ਤਰ੍ਹਾਂ ਭਾਈ ਜਿਉਂ ਸੁੱਟੜ ਘਰ ਘਰ ਫਿਰੈ, ਸੁੱਟੜ ਇਸਤਰੀ ਜਿਹੜੀ ਹੈ ਘਰ ਘਰ ਤੁਰੀ ਫਿਰਦੀ ਹੈ, ਦੋਹ ਚਾਰਨ ਬਦਨਾਓ, ਉਹਦਾ ਸੁਭਾਅ ਹੋ ਗਿਆ ਖੋਟਾ ਤੇ ਉਹ ਆਪਣੇ ਨਾਮ ਨੂੰ ਵੀ ਬਦਨਾਮ ਕਰ ਲੈਂਦੀ ਹੈ। ਇਸੇ ਤਰ੍ਹਾਂ ਜਿਹੜੇ ਪੂਰੇ ਗੁਰੂ ਦਾ ਪੱਲਾ ਛੱਡ ਕੇ ਆ ਮੜੀਆਂ ਮਸਾਣਾਂ 'ਚ ਤੁਰੇ ਫਿਰਦੇ ਹੈ, ਉਹਨਾਂ ਦੀ ਹਾਲਤ ਸੁੱਟੜ ਇਸਤਰੀ ਦੀ ਤਰ੍ਹਾਂ ਹੈ।
ਨਾਨਕ ਗੁਰਮੁਖ ਬਖਸੀ ਹੈ ਸੇ ਸਤਿਗੁਰ ਮੇਲ ਮਿਲਾਓ।
ਨਾਨਕ ਗੁਰਮੁਖ ਬਖਸ਼ੀ ਹੈ, ਜੇ ਉਹ ਮਨਮੁਖ ਗੁਰੂ ਦੀ ਹੋ ਜੇ ਕਿਰਪਾ, ਮਨਮੁਖ ਤਾਈ ਨੂੰ ਛੱਡ ਕੇ ਗੁਰਮੁਖਾਂ ਦੀ ਸੰਗਤ ਕਰ ਲੈਣ। ਅਰਦਾਸ ਵਿੱਚ ਤਾਂ ਆਪਾਂ ਰੋਜ਼ਾਨਾ ਹੀ ਪੜ੍ਹਦੇ ਹਾਂ, ਸੇਈ ਪਿਆਰੇ ਮੇਲ ਜਿਨ ਮਿਲਿਆ ਤੇਰਾ ਨਾਮ ਚਿਤਾਵੈ, ਪੜ੍ਹਦੇ ਹਾਂ ਨਾ ਰੋਜ਼ਾਨਾ ਕਿ ਐਸੇ ਪਿਆਰਿਆਂ ਦੀ ਸੰਗਤ ਦਿਓ ਜਿਨ੍ਹਾਂ ਦੇ ਦਰਸ਼ਨ ਕਰਕੇ ਤੁਹਾਡਾ ਨਾਮ ਚੇਤੇ ਆ ਜਾਵੇ। ਮਹਾਂਪੁਰਖ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਕਿਉਂ ਲੱਖਾਂ ਨੌਜਵਾਨ ਉਹਨਾਂ ਦੇ ਇੱਕ ਵਚਨ ਤੇ ਧਰਮ ਲਈ ਜਾਨਾਂ ਮਾਰਨ ਵਾਸਤੇ ਤਿਆਰ ਹੋ ਗਏ, ਉਹਨਾਂ ਦੇ ਦਰਸ਼ਨ ਕਰਕੇ ਸੁਰਤ ਸਿਮਰਨ ਵਿੱਚ ਜੁੜ ਜਾਂਦੀ ਸੀ ਸਾਧ ਸੰਗਤ ਜੀ। ਬੜਾ ਸਿਮਰਨ ਅਭਿਆਸ, ਇਹ ਪੂਰਨ ਸਾਧੂ ਦੀ ਨਿਸ਼ਾਨੀ ਵੀ ਬਾਣੀ 'ਚ ਦੱਸੀ ਹੈ, ਇਹ ਨਿਸ਼ਾਨੀ ਸਾਧ ਕੀ ਜਿੱਤ ਭੇਡਤ ਤਰੀ ਹੈ। ਸਾਧ ਨਾਮ ਭਲੇ ਪੁਰਸ਼ ਦਾ ਹੈ, ਸਾਧ ਕਹਿ ਲਓ ਗੁਰਮੁਖ ਕਹਿ ਲਓ, ਇੱਕੋ ਹੀ ਗੱਲ ਹੈ। ਗੁਰਮੁਖ ਦੀ ਨਿਸ਼ਾਨੀ ਕੀ ਹੈ? ਜਿਹਦੇ ਦਰਸ਼ਨ ਕਰਕੇ ਸਾਡਾ ਮਨ ਕਰੇ ਮੈਂ ਨਿਤਨੇਮ ਕਰਨ ਲੱਗ ਜਾਂ, ਜਿਸ ਮਨੁੱਖ ਦੇ ਦਰਸ਼ਨ ਕਰਕੇ ਮਨ ਕਰੇ ਮੈਂ ਵੀ ਕਥਾ ਸੁਣਾ, ਜਿਸ ਮਨੁੱਖ ਦੇ ਦਰਸ਼ਨ ਕਰਕੇ ਮਨ ਕਰੇ ਕਿ ਮੈਂ ਵੀ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਾਂ, ਸਮਝ ਲਓ ਉਹ ਗੁਰਮੁਖ ਦੇ ਪੱਲੇ ਕੁਝ ਨਾ ਕੁਝ ਜ਼ਰੂਰ ਹੈ, ਉਹਦੇ ਪੱਲੇ ਕੋਈ ਨਾ ਕੋਈ ਦਾਤ ਹੈ ਗੁਰੂ ਕੀ ਬਾਣੀ ਦੀ। ਸੋ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਗੁਰਮੁਖ ਬਖਸ਼ੀ ਹੈ, ਜਿਹੜੇ ਮਨਮੁਖ ਤਾਈ ਨੂੰ ਛੱਡ ਕੇ ਗੁਰਮੁਖਾਂ ਦੀ ਸੰਗਤ ਕਰਦੇ ਨੇ ਉਹ ਬਖਸ਼ੇ ਜਾਂਦੇ ਨੇ। ਸੇ ਸਤਿਗੁਰ ਮੇਲ ਮਿਲਾਓ, ਸਤਿਗੁਰੂ ਮਹਾਰਾਜ ਉਹਨਾਂ ਨੂੰ ਫੇਰ ਨਾਮ ਦੀ ਦਾਤ ਦੇ ਕੇ ਆਪਣੇ ਨਾਲ ਮੇਲ ਲੈਂਦੇ ਹਨ। ਪੌੜੀ ਉਚਾਰਨ ਕਰਕੇ ਅੱਗੇ ਉਪਦੇਸ਼ ਬਖਸ਼ਿਸ਼ ਕਰਦੇ ਆ ਸਤਿਗੁਰੂ ਜੀ।
ਸੇਵੈ ਸਤ ਮੁਰਾਰ ਸੇ ਭਵ ਜਲ ਤਰ ਗਿਆ।
ਸੇਵਹਿ ਤੋਂ ਭਾਵ ਸਿਮਰਨ ਕਰਨਾ, ਚੇਤੇ ਕਰਨਾ, ਸਿਮਰਨ ਕਰਨਾ ਵਾਹਿਗੁਰੂ ਦਾ, ਸਿਮਰਨ ਦਾ ਅਰਥ ਹੁੰਦਾ ਯਾਦ ਵਿੱਚ ਜੁੜਨਾ, ਸਿਮਰਨ ਕਰਨਾ ਕੋਈ ਬ੍ਰਾਹਮਣਵਾਦ ਨਹੀਂ। ਬਚੋ ਐਸੇ ਤਰਕਾਂ ਕਰਨ ਵਾਲਿਆਂ ਤੋਂ, ਐਸੇ ਖੋਟੇ ਮਤ ਵਾਲਿਆਂ ਤੋਂ, ਐਸੇ ਗਲਤ ਪ੍ਰਚਾਰ ਤੋਂ। ਗੁਰੂ ਸਾਹਿਬ ਨੇ ਸੁਖਮਨੀ ਸਾਹਿਬ 'ਚ ਕਹਿ ਦਿੱਤਾ ਸਿਮਰਾਓ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਕਲਯੁਗ ਦੇ ਕਲੇਸ਼ ਨੇ ਆ ਵਿੱਦਿਆ ਹੈ, ਆ ਸਮਤਾ ਹੈ, ਰਾਗ ਹੈ, ਦਵੈਸ਼ ਹੈ, ਇਹ ਕਈ ਤਰ੍ਹਾਂ ਦੇ ਕਲਯੁਗ ਦੇ ਕਲੇਸ਼ ਸਾਨੂੰ ਚਿੰਬੜੇ ਹੋਏ ਹੈ। ਆ ਵਿੱਦਿਆ ਦਾ ਮਤਲਬ ਹੁੰਦਾ ਇਗਨੋਰਸੈਂਸ, ਅਗਿਆਨਤਾ। ਜਿਵੇਂ ਰੱਸੀ ਪਈ ਹੋਵੇ ਰਾਤ ਨੂੰ, ਭੁਲੇਖਾ ਖਾਈ ਜਾਂਦਾ ਹੈ, ਮੰਜੇ ਤੋਂ ਡਰਦਾ, ਪੈਰ ਨਹੀਂ ਥੱਲੇ ਲਾਉਂਦਾ, ਕਹਿੰਦਾ ਸੱਪ ਪਿਆ। ਜਦੋਂ ਦਿਨ ਚੜ੍ਹਦਾ ਆਪਣੇ ਆਪ ਤੇ ਹੱਸਦਾ ਵੀ ਐਵੇਂ ਡਰੀ ਗਿਆ ਤਾਂ ਰੱਸੀ ਸੀ। ਇਸੇ ਤਰ੍ਹਾਂ ਜਿਹੜਾ ਮਨੁੱਖ ਹੈ ਆਪਣੇ ਆਪ ਨੂੰ ਸਾਢੇ ਤਿੰਨ ਮਨ ਦੀ ਦੇਹ ਮੰਨੀ ਜਾਂਦਾ, ਜਦੋਂ ਅੰਦਰ ਗੁਰੂ ਦੀ ਕਿਰਪਾ ਨਾਲ ਗਿਆਨ ਦਾ ਪ੍ਰਕਾਸ਼ ਹੁੰਦਾ ਫਿਰ ਪਤਾ ਲੱਗਦਾ ਮੈਂ ਤਾਂ ਐਵੇਂ ਦੇਹ ਮੰਨੀ ਗਿਆ, ਮੇਰਾ ਅਸਲ ਸਰੂਪ ਤਾਂ ਆਤਮਕ ਸਰੂਪ ਹੈ। ਬਾਣੀ ਕਹਿੰਦੀ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਹੇ ਮਨਾ, ਸਿਮਰਨ ਕਰਕੇ ਆਪਣੇ ਸਰੂਪ ਦੀ ਸਾਖਿਅਤਾ ਕਰ ਲੈ, ਸਿਮਰਨ ਕਰਕੇ ਪਰਮ ਪਦ ਦੀ ਪ੍ਰਾਪਤੀ ਕਰ ਸਕੇਗਾ ਤੂੰ ਸਿਮਰਨ ਕਰਕੇ। ਸਾਧ ਸੰਗਤ ਜੀ, ਜਿੰਨਾ ਸਮਾਂ ਪਰਮ ਪਦ ਦੀ ਪ੍ਰਾਪਤੀ ਨਹੀਂ ਹੁੰਦੀ, ਈਰਖਾ ਤੇ ਵਡਿਆਈ ਕਰਾਉਣ ਦੀ ਇੱਛਾ, ਇਹ ਦੋ ਚੀਜ਼ਾਂ ਨਾਲ ਨਾਲ ਚੱਲੀ ਜਾਂਦੀਆਂ ਨੇ। ਸਾਧ ਸੰਗਤ ਜੀ, ਜਿੰਨਾ ਸਮਾਂ ਪੂਰਨ ਪਰਮ ਪਦ ਦੀ ਪ੍ਰਾਪਤੀ ਨਹੀਂ ਹੁੰਦੀ, ਜਿਨ੍ਹਾਂ ਨੂੰ ਪੂਰਨ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ ਉਹਨਾਂ ਦੇ ਅੰਦਰੋਂ ਦਵੈਸ਼ ਭਾਵ ਤੇ ਵਡਿਆਈ ਕਰਾਉਣ ਦੀ ਇੱਛਾ ਵੀ ਖਤਮ ਹੋ ਜਾਂਦੀ ਹੈ। ਉਹ ਫਿਰ ਕਹਿ ਦਿੰਦੇ ਹੈ ਵੀ ਹੁਣ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਮੈਨੂੰ ਛੁਪੇ ਰਹਿਣ ਦੀ ਚਾਹ ਪੂਰੀ ਹੁੰਦੀ, ਨਾ ਮੈਂ ਤਰਲੇ ਲੈ ਰਿਹਾ। ਉਹ ਛੁਪ ਕੇ ਰਹਿਣਾ ਚਾਹੁੰਦੇ ਹੈ ਪਰ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਨੂੰ ਪ੍ਰਗਟ ਕਰ ਦਿੰਦੇ ਨੇ, ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਹੈ ਜੋ ਸੇਵ ਹੈ ਸਤ ਮੁਰਾਰ, ਜਿਹੜੇ ਸਤ ਕਹਿੰਦੇ ਨੇ ਸੱਚ ਨੂੰ, ਮੁਰਾਰ ਵਾਹਿਗੁਰੂ ਦਾ ਨਾਮ ਹੈ, ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਦੇ ਹਨ, ਸੇ ਭਵਜਲ ਤਰ ਗਿਆ, ਉਹ ਸੰਸਾਰ ਰੂਪੀ ਦੁੱਖਾਂ ਦੇ ਸਾਗਰ ਵਿੱਚੋਂ ਉਹਨਾਂ ਦਾ ਜੀਵਨ ਰੂਪੀ ਬੇੜਾ ਤਰ ਜਾਂਦਾ ਹੈ। ਜਿਵੇਂ ਸਿੱਧ ਗੋਸ਼ ਦੇ ਵਿੱਚ ਬਚਨ ਆਉਂਦੇ ਨੇ, ਸਿੱਧਾਂ ਨੇ ਕਿਹਾ ਮਹਾਰਾਜ ਨੂੰ, ਸਤਿਗੁਰੂ ਮਹਾਰਾਜ ਉਚਾਰਨਾ ਕਰਦੇ ਹਨ ਆਪਣੀ ਬਾਣੀ 'ਚ, ਸਿੱਧ ਕਹਿੰਦੇ ਹੈ ਦੁਨੀਆਂ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਰੋ ਪਾਈਐ ਪਾਰੋ, ਚਰਪਟ ਬੋਲੈ ਉਦੂ ਨਾਨਕ ਦੇਹੋ ਸੱਚਾ ਵਿਚਾਰੋ। ਇਹ ਦੁਨੀਆਂ ਸੰਸਾਰ ਰੂਪੀ ਭਵ ਸਾਗਰ ਦੁੱਤਰ ਹੈ, ਇਹਨੂੰ ਤਰਨਾ ਬੜਾ ਔਖਾ ਹੈ, ਮਹਾਰਾਜ ਜੀ ਕਿਵੇਂ ਪਾਰ ਲੰਘਿਆ ਜਾਵੇ। ਮਹਾਰਾਜ ਕਹਿੰਦੇ ਮੈਂ ਆਪਣੇ ਗੁਰਸਿੱਖਾਂ ਨੂੰ ਐਸਾ ਮਾਰਗ ਦਿੱਤਾ ਹੈ, ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨਿਸ਼ਾਨ ਹੈ, ਸੁਰਤ ਸ਼ਬਦ ਭਵ ਸਾਗਰ ਤਰੀਆ ਨਾਨਕ ਨਾਮ ਬਖਾਣ ਹੈ। ਗੁਰੂ ਸਾਹਿਬ ਨੇ ਸਿੱਖ ਨੂੰ ਨਹੀਂ ਕਿਹਾ ਸਿਰ ਮੂੰਹ ਮਨਾ ਕੇ ਜੰਗਲਾਂ 'ਚ ਜਾ ਕੇ ਭਗਤੀ ਕਰ, ਨਹੀਂ, ਗੁਰੂ ਸਾਹਿਬ ਨੇ ਨਾਮ ਯੋਗ ਵਰਤਾਇਆ ਹੈ। ਸਿੱਧਾਂ ਦਾ ਰਸਤਾ ਬੜਾ ਕਠਿਨ ਸੀ, ਹੱਠ ਯੋਗ ਵਾਲਾ ਸੀ, ਹੱਠ ਯੋਗ ਦੇ ਵਿੱਚ 99% ਬੰਦੇ ਫੇਲ ਹੁੰਦੇ ਨੇ, ਕੋਈ ਇੱਕ ਅੱਧਾ ਪਾਸ ਹੁੰਦਾ ਹੋਣਾ, ਪਰ ਸਤਿਗੁਰਾਂ ਨੇ ਨਾਮ ਯੋਗ ਵਰਤਾਇਆ। ਨਾਮ ਯੋਗ ਤੋਂ ਭਾਵ ਕੰਮ ਵੀ ਕਰੀ ਜਾਣਾ ਤੇ ਸੁਰਤ ਨੂੰ ਵੀ ਸ਼ਬਦ ਨਾਲ ਜੋੜ ਕੇ ਰੱਖਣਾ, ਸੁਰਤ ਸ਼ਬਦ ਦਾ ਮਾਰਗ। ਇਸ ਕਰਕੇ ਜਿਹੜੇ ਭਾਈ ਸਿਮਰਨ ਕਰਦੇ ਨੇ ਸੰਸਾਰ ਰੂਪੀ ਭਵ ਸਾਗਰ ਦੇ ਵਿੱਚ, ਉਹਨਾਂ ਦਾ ਜੀਵਨ ਰੂਪੀ ਬੇੜਾ ਤਰ ਜਾਂਦਾ ਹੈ।
ਜੋ ਬੋਲੈ ਹਰ ਹਰ ਨਾਉ ਤਿੰਨ ਜਮ ਛੱਡ ਗਿਆ।
ਗੁਰਬਾਣੀ ਦੇ ਵਿੱਚ ਨਾਮ ਦੇ ਵਿੱਚ ਐਡੀ ਤਾਕਤ ਹੈ, ਜਿਹੜੇ ਆਪਣੀ ਰਸਨਾ ਤੋਂ ਨਾਮ ਜਪਦੇ ਹੈ। ਆਪਾਂ ਹੁਣ ਵਿਚਾਰ ਕੀਤੀ ਸੀ ਕਿ ਜਗ੍ਹਾ ਜਗ੍ਹਾ ਜਮਾਂ ਬਾਰੇ ਧਰਮ ਰਾਜ ਬਾਰੇ ਸਾਰਾ ਜ਼ਿਕਰ ਆਉਂਦਾ ਹੈ, ਉਸ ਵਾਹਿਗੁਰੂ ਨੇ ਪਤਾ ਹੀ ਨਹੀਂ ਕੀ ਰਚਨਾ ਕੀਤੀ ਹੈ, ਕਰੋੜਾਂ ਭੂਤ ਪ੍ਰੇਤ ਹਨ, ਕਈ ਕੋਟ ਜਖ ਕੇਂਦਰ ਪਚਾਸ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਕਿਉਂਕਿ ਸਰੀਰ ਮਰਦਾ ਹੈ, ਆਤਮਾ ਤਾਂ ਕਦੇ ਮਰਦੀ ਨਹੀਂ, ਮਰਨ ਹਾਰ ਇਹ ਜੀਅਰਾ ਨਾਹੀਂ। ਜੇ ਸਿਮਰਨ ਕਰ ਲੂਗਾ ਆਤਮਾ ਗੁਰੂ ਚਰਨਾਂ 'ਚ ਨਿਵਾਸ ਕਰੇਗੀ, ਜੇ ਬੰਦਗੀ ਨਹੀਂ ਕਰੇਗਾ ਤਾਂ ਆਤਮਾ ਭਟਕਦੀ ਫਿਰੇਗੀ, ਕਿਉਂਕਿ ਜਦੋਂ ਕੋਈ ਚੜ੍ਹਾਈ ਕਰਦਾ ਪ੍ਰਾਣੀ ਆਪਾਂ ਉਹਦੇ ਭੋਗ 'ਤੇ ਅਰਦਾਸ ਕਾਹਦੀ ਕਰਾਉਂਦੇ ਹਾਂ, ਮਹਾਰਾਜ ਇਹਦੀ ਆਤਮਾ ਨੂੰ ਚਰਨਾਂ 'ਚ ਨਿਵਾਸ ਦਿਓ, ਇਹੀ ਅਰਦਾਸ ਹੁੰਦੀ ਹੈ ਨਾ। ਇਟ ਮੀਨਸ ਕੀ ਹੈ ਵੀ ਆਤਮਾ ਹੈ, ਆਤਮਾ ਹੈ। ਇਸ ਕਰਕੇ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਕਹਿੰਦੇ ਹੈ ਜਿਹੜਾ ਨਾਮ ਨੂੰ ਰਸਨਾ ਤੋਂ ਬੋਲਦਾ ਉਹਨੂੰ ਭਾਈ ਧਰਮ ਰਾਜ ਦੇ ਜੰਮ ਵੀ ਛੱਡ ਜਾਂਦੇ ਨੇ, ਧਰਮ ਰਾਜ ਦੇ ਜੰਮ ਵੀ ਉਹਦਾ ਕੱਖ ਨਹੀਂ ਵਿਗਾੜ ਸਕਦੇ। ਧਰਮ ਰਾਜੇ ਨੇ ਆਪਣੇ ਜਮਾਂ ਨੂੰ ਕਿਹਾ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟੈ ਨਿਕਟ ਨਾ ਜਾਈਓ ਦੂਤ। ਉਹ ਵੀ ਮਰਿਆਦਾ 'ਚ ਚੱਲਦੇ ਨੇ, ਜਿੱਥੇ ਭਾਈ ਕਥਾ ਕੀਰਤਨ ਹੁੰਦਾ ਹੋਵੇ, ਸਤਸੰਗ ਹੁੰਦੀ ਹੋਵੇ, ਉੱਥੇ ਧਰਮ ਰਾਜੇ ਦੇ ਜਮ ਨਹੀਂ ਆ ਸਕਦੇ। ਜਿਹੜੇ ਨਾਮ ਜਪਦੇ ਹੈ ਉਹਨਾਂ ਨੂੰ ਤਾਂ ਬਿਲਕੁਲ ਹੀ ਨਹੀਂ ਨੇੜੇ ਆ ਸਕਦੇ ਸਾਧ ਸੰਗਤ ਜੀ, ਉਹਨਾਂ ਨੂੰ ਧਰਮ ਰਾਜ ਦੇ ਜਮ ਵੀ ਛੱਡ ਜਾਂਦੇ ਹਨ। ਜਿਹੜੇ ਆਪਣੀ ਰਸਨਾ ਤੋਂ ਵਾਹਿਗੁਰੂ ਦਾ ਨਾਮ ਜਪਦੇ ਹੈ, ਬੜੀਆਂ ਉਦਾਹਰਨਾਂ ਹਨ ਪਰੰਤੂ ਸਮਾਂ ਨਹੀਂ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ।
ਸੇ ਦਰਗਹਿ ਪੈਦੇ ਜਾਹੇ ਜਿੰਨਾ ਹਰ ਜਪ ਲਿਆ।
ਹਰ ਤੋਂ ਭਾਵ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ, ਜਿਨ੍ਹਾਂ ਨੇ ਹਰ ਜਪ ਲਿਆ, ਹਰੀ ਪਰਮੇਸ਼ਰ ਦੇ ਨਾਮ ਨੂੰ ਜਪ ਲਿਆ, ਉਹ ਦਰਗਹਿ ਪੈਦੇ ਜਾਹੇ, ਪੈਦੇ ਤੋਂ ਭਾਵ ਪੱਤ ਨਾਲ ਜਾਂਦੇ ਨੇ ਸੰਸਾਰ ਤੋਂ, ਜਸ ਰੂਪੀ ਪੱਤ ਨੂੰ ਪਹਿਣ ਕੇ ਇਹ ਇਸ ਸੰਸਾਰ ਤੋਂ ਜਾਂਦੇ ਹਨ, ਉਹਨਾਂ ਨੂੰ ਦਰਗਾਹ ਦੇ ਵਿੱਚ ਵੀ ਸਾਧ ਸੰਗਤ ਜੀ ਨਮਸਕਾਰਾਂ ਹੁੰਦੀਆਂ ਨੇ, ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ। ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਰੇ ਰੇ ਨਹੀਂ ਕਹਿੰਦਾ, ਰੇ ਰੇ ਦਰਗਹਿ ਕਹੇ ਨਾ ਕੋਊ, ਆਓ ਬੈਠ ਆਦਰ ਸਭ ਦਿਓ, ਉਹਨਾਂ ਨੂੰ ਸਾਰੇ ਸਤਿਕਾਰ ਦਿੰਦੇ ਹਨ। ਉਹ ਪੱਤ ਸਮੇਤ ਇਸ ਮਾਤ ਲੋਕ ਤੋਂ ਪ੍ਰਲੋਕ ਨੂੰ ਗਵਨ ਕਰਦੇ ਹਨ, ਜਸ ਰੂਪੀ ਪੱਤ, ਭਗਤੀ ਰੂਪੀ ਪੱਤ ਦੁਆਰਾ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ ਲੋਕ ਪਰਲੋਕ ਦੇ ਵਿੱਚ ਜੈ ਜੈਕਾਰ ਉਹਨਾਂ ਗੁਰਮੁਖਾਂ ਦੀ ਹੁੰਦੀ ਹੈ।
ਹਰ ਸੇਵੈ ਸੇਈ ਪੁਰਖ ਜਿੰਨਾ ਹਰ ਤੁਦ ਮਇਆ।
ਹਰ ਸੇਵੈ ਸੇਈ ਪੁਰਖ, ਉਹ ਪੁਰਖ ਤੇਰੇ ਨਾਮ ਨੂੰ ਜਪਦੇ ਨੇ ਕੌਣ? ਜਿੰਨਾ ਤੇ ਤੇਰੀ ਮਿਆ ਹੈ, ਜਿੰਨਾ ਹਰ ਤੁਦ ਮਿਆ। ਮਿਆ ਦਾ ਅਰਥ ਹੁੰਦਾ ਕਿਰਪਾ ਦ੍ਰਿਸ਼ਟੀ, ਮੰਮਾ ਈੜੀ ਨੂੰ ਸਿਹਾਰੀ, ਆੜੇ ਨੂੰ ਕੰਨਾ ਮਿਆ, ਇੱਕ ਹੁੰਦਾ ਮਾਇਆ, ਇਹ ਮਿਆ ਪਾਠ ਹੈ। ਮਿਆ ਦਾ ਅਰਥ ਲਾਉਣਾ ਕਿਰਪਾ ਦ੍ਰਿਸ਼ਟੀ, ਹੇ ਵਾਹਿਗੁਰੂ ਜਿੰਨਾ ਤੇ ਤੇਰੀ ਕਿਰਪਾ ਦ੍ਰਿਸ਼ਟੀ ਹੈ ਨਾ, ਹਰ ਸੇਵ ਹੈ ਸੇਈ ਪੁਰਖ, ਉਹ ਪੁਰਖ ਹੀ ਤੇਰੇ ਨਾਮ ਨੂੰ ਜਪਦੇ ਹੈ। ਬਾਕੀ ਤਾਂ ਐਵੇਂ ਸਾਰੀ ਉਮਰ ਖਾ ਪੀ ਕੇ ਤੇ ਨਿੰਦਿਆ ਕਰਕੇ ਸ਼ੰਕੇ ਕਰਕੇ ਨਗਾ ਦਿੰਦੇ ਹੈ, ਪਰ ਹੁਣ ਕਿਰਪਾ ਬਣੇ ਕਿਵੇਂ? ਅਰਦਾਸ ਬੇਨਤੀ ਕਰੀਏ ਵੀ ਸਾਡੇ ਤੇ ਕਿਰਪਾ ਕਰੋ ਮਹਾਰਾਜ, ਅਸੀਂ ਤੇਰਾ ਨਾਮ ਜਪੀਏ, ਜਿਨ੍ਹਾਂ ਤੇ ਉਹਦੀ ਕਿਰਪਾ ਹੋਗੀ ਉਹੀ ਉਹਦੇ ਨਾਮ ਨੂੰ ਜਪਣਾ ਕਰਦੇ ਹਨ।
ਹੁਣ ਗਾਵਾ ਪਿਆਰੇ ਨਿਤ ਗੁਰਮੁਖ ਭ੍ਰਮ ਭਉ ਗਇਆ।
ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਨਿਤਾ ਪ੍ਰਤੀ ਗਾਉਂਦੇ ਹਨ, ਗੁਰਮੁਖ, ਗੁਰਮੁਖਾਂ ਦਾ ਭ੍ਰਮ ਜਿਹੜਾ ਹੈ, ਭਰਮ ਦਾ ਵੀ ਅੰਦਰੋਂ ਨਾਸ਼ ਹੋ ਜਾਂਦਾ, ਭਉ ਜਿਹੜਾ ਡਰ ਵੀ ਅੰਦਰੋਂ ਖਤਮ ਹੋ ਜਾਂਦਾ। ਨਿਰਭਉ ਜਪੈ ਸਗਲ ਭਉ ਮਿਟੈ। ਵੈਸੇ ਕਈ ਤਰ੍ਹਾਂ ਦਾ ਭੈ ਹੁੰਦਾ, ਜਿਵੇਂ ਜਾਤ ਜਾਤੀ ਦਾ ਭੈ, ਜਨਮ ਵੇਦਨਾ ਦਾ ਭੈ, ਅਕਸ਼ ਮਾਤਰ ਭੈ, ਗੁਪਤ ਭੈ, ਕਈ ਤਰ੍ਹਾਂ ਦਾ ਦੁਨਿਆਵੀ ਭੈ ਦੱਸਿਆ, ਜਮਾਂ ਦੀ ਮਾਰ ਦਾ ਭੈ, ਤੇ ਭਰਮ ਵੀ ਕਈ ਪ੍ਰਕਾਰ ਦਾ, ਭੇਦ ਭਰਮ, ਸੰਗ ਭਰਮ, ਕਰਤੱਵ ਭਰਮ, ਜਗਤ ਤੇ ਬ੍ਰਹਮ ਦਾ ਭਰਮ, ਕਈ ਤਰ੍ਹਾਂ ਦਾ ਭਰਮ ਹੈ। ਕਹਿਣ ਤੋਂ ਭਾਵ ਜਿਹੜੇ ਤੇਰੇ ਨਾਮ ਨੂੰ ਜਪਦੇ ਨੇ ਉਹਨਾਂ ਦੇ ਅੰਦਰੋਂ ਡਰ ਤੇ ਭਰਮ, ਇਹ ਸਭ ਕੁਝ ਖਤਮ ਹੋ ਜਾਂਦੇ ਹਨ ਵਾਹਿਗੁਰੂ ਜੀ। ਸੋ ਅੱਜ ਜੋ ਆਪਾਂ ਵਿਚਾਰ ਕਰੀ ਹੈ, ਮਹਾਰਾਜ ਨੇ ਮਨਮੁੱਖਾਂ ਬਾਰੇ ਵੀ ਦੱਸਤਾ ਵੀ ਜਿਹੜੇ ਅਕਾਲ ਪੁਰਖ ਤੋਂ ਮੂੰਹ ਫੇਰਦੇ ਨੇ ਉਹ ਦੁੱਖਾਂ ਦੇ ਵਿੱਚ ਬੰਨੇ ਹੋਏ, ਇਸ ਮਾਤ ਲੋਕ ਦੇ ਵਿੱਚ ਵੀ ਦੁੱਖ ਸਹਾਰਦੇ ਨੇ ਤੇ ਪ੍ਰਲੋਕ ਦੇ ਵਿੱਚ ਵੀ। ਫਿਰ ਅੱਗੇ ਗੁਰਮੁਖਾਂ ਦੇ ਬਾਰੇ ਵੀ ਬਚਨ ਕਰਤੇ ਕਿ ਜਿਹੜੇ ਤੇਰੇ ਨਾਮ ਨੂੰ ਉਚਾਰਨਾ ਕਰਦੇ ਨੇ ਜਮ ਉਹਨਾਂ ਦੇ ਨੇੜੇ ਨਹੀਂ ਆ ਸਕਦੇ। ਇਸ ਕਰਕੇ ਜਿੰਨਾ ਸਮਾਂ ਮਿਲੇ ਨਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਸਾਨੂੰ ਕਰਨਾ ਚਾਹੀਦਾ। ਸੋ ਇੱਥੇ ਸਮਾਪਤੀ ਹੈ। ਸਾਰੇ ਪ੍ਰਬੰਧ ਦਾ ਧੰਨਵਾਦ ਸਤਿਗੁਰੂ ਕਿਰਪਾ ਕਰਨ, ਸਭ ਤੋਂ ਵੱਡਾ ਧੰਨਵਾਦ ਗੁਰੂ ਰਾਮਦਾਸ ਪਾਤਸ਼ਾਹ ਦਾ ਹੈ, ਜਿਨ੍ਹਾਂ ਦੀ ਕਿਰਪਾ ਦੇ ਨਾਲ ਆਪ ਸੰਗਤਾਂ ਦੇ ਇੱਥੇ ਦਰਸ਼ਨ ਕਰਨ ਦਾ ਸਮਾਂ ਮਿਲਿਆ। ਆਓ ਹੁਣ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ। ਜਿੰਨਾ ਸਮਾਂ ਮਿਲੇ ਅੰਮ੍ਰਿਤ ਵੇਲੇ, ਸ਼ਾਮ ਨੂੰ, ਦੁਪਹਿਰ ਦਾ ਸਮਾਂ, ਜਿੰਨਾ ਵੀ ਮਿਲੇ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਸਾਨੂੰ ਬਤੀਤ ਕਰਨਾ ਚਾਹੀਦਾ। ਸਤਿਗੁਰੂ ਕਿਰਪਾ ਕਰਨ ਸਾਡਾ ਸਮਾਂ ਸਫਲਾ ਹੋਵੇ। ਆਓ ਹੁਣ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ।
ਹਰ ਸੇਵੈ
ਸੇਈ ਪੁਰਖ ਜਿੰਨਾ ਹਰ ਤੁਧ ਮਿਆ, ਗੁਣ ਗਾਵਾਂ ਪਿਆਰੇ ਨਿਤ
ਗੁਰਮੁਖ ਭ੍ਰਮ ਭਉ ਗਇਆ।
ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਭਉ ਗਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।